ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਪੰਜਵਾਂ ਜਿਸ ਕਉ ਬਿਸਰੈ ਪ੍ਰਾਨ ਪਤ ਦਾਤਾ ਸੋਈ ਗਨਹੁ ਅਭਾਗਾ ਚਰਨ ਕਮਲ ਜਾਂ ਕਾ ਮਨ ਰਾਂਗਿਓ ਅਮੇ ਸਰੋਵਰ ਪਾਗਾ ਜਿਸ ਕਉ ਬਿਸਰੈ ਪ੍ਰਾਨ ਪਤ ਦਾਤਾ ਸੋਈ ਗਨਹੁ ਅਭਾਗਾ ਚਰਨ ਕਮਲ ਜਾਂ ਕਾ ਮਨ ਰਾਂਗਿਓ ਅਮੇ ਸਰੋਵਰ ਪਾਗਾ ਤੇਰਾ ਜਨ ਰਾਮ ਨਾਮ ਰੰਗ ਜਾਗਾ ਆਲਸ ਸ਼ੀਜ ਗਿਆ ਸਭ ਤਨ ਤੇ ਪ੍ਰੀਤਮ ਸਿਉ ਮਨ ਲਾਗਾ ਰਹਾਉ ਜਹ ਜਹ ਪੇਖੋ ਤਹ ਨਾਰਾਇਣ ਸਗਲ ਕਥਾ ਮਹ ਤਾਗਾ ਨਾਮ ਉਦਕ ਪੀਵਤ ਜਨ ਨਾਨਕ ਤਿਆਗੇ ਸਭ ਅਨੁਰਾਗਾ ਜਹ ਜਹ ਪੇਖੋ ਤਹ ਨਾਰਾਇਣ ਸਗਲ ਕਥਾ ਮਹ ਤਾਗਾ ਨਾਮ ਉਦਕ ਪੀਵਤ ਜਨ ਨਾਨਕ ਤਿਆਗੇ ਸਭ ਅਨੁਰਾਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮ ਹੀ ਪ੍ਰਤਪਾਲੋ ਹਮ ਬਾਰਕ ਤੁਮਰੇ ਤਾਰੇ ਜਿਹਵਾ ਏਕ ਕਵਨ ਗੁਣ ਕਹੀਐ ਬੇਸ਼ੁਮਾਰ ਬੇਅੰਤ ਸੁਆਮੀ ਤੇਰੋ ਅੰਤ ਨਾ ਕਿਨਹੀ ਲਹੀਐ ਕੋਟ ਪਰਾਧ ਹਮਾਰੇ ਖੰਡੋ ਅਨਕ ਵਿਧੀ ਸਮਝਾਵੋ ਹਮ ਅਗਿਆਨ ਅਲਪ ਮਤ ਥੋਰੀ तुम आपन बिरद रखावो, तुम्हारी शरण तुम्हारी आशा, तुम ही सज्जन सोहेले, राखो राखण हार दयाला, नानक घर के गोले, तुम्हारी शरण तुम्हारी आशा, तुम ही सज्जन सोहेले, राखो राखण हार दयाला, नानक घर के गोले, वाहिगुरु जी का खालसा वाहिगुरु जी की फतेह। परम सन्मान योग जुगो जुग अटल दसा ही पातशाहियां दी आत्मक जोत गुरगद्दी ते विराजमान चवर छत्र तखत दे मालक जाहरा जहूर हाजरा हजूर बाणी दे बोहित नाम दे जहाज राजान राज पानान भान देवान देव उपमा महान धन 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 श्री गुरु ग्रंथ साहिब महाराज जी की परम पवित्र हजूरी अंदर जुड़ बैठी गुरु प्यारी साध संगत वडभागी हो सतगुरु सच्चे पातशाह जी की बख्शिश कृपा मेहरामत सदका गुरद्वारा मंडी साहिब के दीवान हाल विखे सजे हुए विशेष अज के नितनेम समागम की आप हाजरी भर रहे हो। तन सुवेला जित दर्शन करना, हों बलिहारी सतगुर चरना, तन सुवेला घड़ी तन, तन मूरत पल सार, तन सो दिवस संजोगड़ा, जित दिठा गुरदरसार। जदों कोई चीज बड़ी मुश्किल दे नाल प्राप्त होवे, कोई बंदा बड़ी उड़ीक तो बाद मिले ते आम तौर दे उत्ते असीं कहने वी तुसीं तन्नो धनो तुहाडे दर्शन हो गए, धनो तुसी आए हो, धनो तुहाडे नाल मिलाप हो गया, धनो तुहाडी जिहड़ी है वार्तालाप हो गई। इसे तरीके मनुखा जिंदगी दे अंदर बंदे दा बहुता समा संसार दे धंदियां विच वतीत हो जांदा, मोह ममता विच वतीत हो जांदा, पदार्थ दी भज नस विच वतीत हुंदा। जिहड़ा परमेश्वर ने यह समा यह वेला सतगुरु महाराज ने जो बाणी विच लिखिया, करो बेनंती सुनो मेरे मीता संत टहल की बेला, ये जो मनुखा जीवन है ये गुरु की सेवा का बेला है, ये समा है। सिद्धा ने गुरु नानक साहब महाराज नूं पुछिया सी, कवन मूल कवन मत वेला, तेरा कवन गुरु जिसका तू चेला। ते सतगुरु महाराज ने जवाब दिता सी, पवन आरंभ सतगुर मत वेला, शब्द गुरु सुरत तो नचेला। ए सतगुर मत वेला, ए मनुखा जीवन जड़ा, ए सतगुरु दी मत लैण दा समय, ए संत टहल की बेला है। परमात्मा ने वाहिगुरु ने जीवन दियां घड़ियां सानू उस करते पुरख मालक दे नाल जुड़न वास्ते दित्तियां ने, और ये भी एक सच्चाई है कि असी बहुता समा जड़ा है वो मालक तो अकाल पुरख वाहिगुरु तो विछड़ के संसार की दौड़ विच बतीत करते हैं। एक अंग्रेज विद्वान है, वह कहिंदा टाइम इज वट वट वी वांट मोस्ट बट वट वी यूज वर्स्ट। समा वो चीज है जिन्नू असी हमेशा वध तो वध मंगदे हां, पर समा ही वो चीज है जिन्नू असी वध तो वध मिसयूज करदे हां, खराब करदे हां। महाराज ने बाणी विच लिखिया, जाली रैन जाल दिन हुआ, जेती घड़ी फाही तेती। परमेश्वर नू विसार के संसार दे धंदियां विच कीता होया बतीत दिन ਸਾਡੇ ਆਤਮਿਕ ਜੀਵਨ ਵਾਸਤੇ ਜਾਲ ਦੀ ਤਰ੍ਹਾਂ ਹੈ। ਮਾਲਕ ਨੂੰ ਭੁਲਾ ਕੇ ਬਤੀਤ ਕੀਤੀ ਹੋਈ ਰਾਤ ਸਾਡੇ ਲਈ ਜਾਲ ਦੀ ਤਰ੍ਹਾਂ ਹੈ। ਜਾਲੀ ਰਹਿਣ ਜਾਲ ਦਿਨ ਹੁਆ ਜੇਤੀ ਘੜੀ। ਮਹਾਰਾਜ ਨੇ ਲਿਖਿਆ ਧੰਨ ਸੋ ਵੇਲਾ ਘੜੀ ਧੰਨ, ਇੱਕ ਘੜੀ ਧੰਨ ਹੈ ਇੱਕ ਘੜੀ ਫਾਹੀ ਹੈ। ਸਫਲ ਮੂਰਤ ਸਫਲ ਉਹ ਘੜੀ, ਜਿਤ ਮੇਰਾ ਮਨ ਉਚਰੇ ਹਰ ਹਰੀ। ਉਹ ਵੇਲਾ ਉਹ ਘੜੀ ਜਿਹੜੀ ਮਾਲਕ ਦੀ ਯਾਦ ਵਿੱਚ ਬਤੀਤ ਹੋਵੇ ਉਹ ਤਾਂ ਹੈ ਧੰਨ, ਅਤੇ ਜਿਹੜੀ ਮਾਲਕ ਨੂੰ ਵਿਸਾਰ ਕੇ ਬਤੀਤ ਹੋਵੇ ਉਹ ਹੈ ਫਾਹੀ। ਜਾਲੀ ਰਹਿਣ ਜਾਲ ਦਿਨ ਹੁਆ ਜੇਤੀ ਘੜੀ ਫਾਹੀ ਤੇਤੀ। ਰਸ ਰਸ ਚੋਗ ਚੁਗੈ ਨਿਤ ਫਸੈ ਛੂਟਸ ਮੂੜੇ ਕਵਨ ਗੁਣੀ। ਇਹ ਵੇਲਾ ਜਿਹੜਾ ਹੈ ਇਹ ਮੁਕਤ ਹੋਣ ਦਾ ਸਮਾਂ, ਇਹ ਬੰਧਨ ਕੱਟਣ ਦਾ ਸਮਾਂ। ਔਰ ਮਨੁੱਖਾ ਜ਼ਿੰਦਗੀ ਜਿਹੜੀ ਸਾਰਾ ਸਮਾਂ ਹੀ ਪਰਮਾਤਮਾ ਦੀ ਬੰਦਗੀ ਵਾਸਤੇ ਮਿਲਿਆ, ਉਸ ਵਿੱਚੋਂ ਵੀ ਜਿਹੜਾ ਸਮਾਂ ਅਸੀਂ ਮਾਲਕ ਨੂੰ ਯਾਦ ਕਰਨ ਵਿੱਚ ਬਤੀਤ ਕਰਦੇ ਉਹੀ ਸਫਲ ਹੈ, ਉਹੀ ਮੁਬਾਰਕ ਹੈ, ਉਹੀ ਧੰਨਤਾ ਯੋਗ ਹੈ, ਉਹੀ ਲਾਹੇ ਵਾਲਾ, ਉਹੀ ਲੇਖੇ ਦੇ ਅੰਦਰ ਹੈ। ਇਸ ਕਰਕੇ ਮਹਾਰਾਜ ਨੇ ਆਖਿਆ ਸੰਸਾਰ ਦੇ ਅੰਦਰ ਉਹ ਜੀਵ ਹੀ ਮੁਕਤ ਹੁੰਦੇ ਨੇ ਜਿਹੜੇ ਕਰਤੇ ਪੁਰਖ ਮਾਲਕ ਦੀ ਯਾਦ ਵਿੱਚ ਸਮਾਂ ਬਤੀਤ ਕਰਦੇ ਨੇ। ਬਾਕੀ ਤਾਂ ਸੰਸਾਰ ਫਾਥਣ ਕੀ ਵਿਦ ਸਭ ਕੋ ਜਾਣਾ, ਛੂਟਣ ਕੀ ਕੋਈ ਕੋਏ। ਦੁਨੀਆ ਫਸਦੀ ਜਾ ਰਹੀ ਹੈ, ਨਿਤਾਂ ਪ੍ਰਤੀ ਮਾਲਕ ਤੋਂ ਬੇਮੁੱਖ ਕਰਕੇ ਸੰਸਾਰ ਦੇ ਧੰਦਿਆਂ ਦੇ ਅੰਦਰ ਆਪਣੇ ਗਲ ਵਿੱਚ ਜੰਮ ਦੀ ਫਾਈ ਪੀੜੀ ਕਰ ਰਹੀ ਹੈ। ਪਰ ਇਹ ਜੰਮ ਦੀਆਂ ਫਾਹੀਆਂ ਕੱਟਣ ਦਾ ਸਮਾਂ ਹੈ ਸਤਸੰਗਤ, ਗੁਰੂ ਕੀ ਬਾਣੀ, ਨਿਤਨੇਮ, ਕਰਤੇ ਪੁਰਖ ਮਾਲਕ ਦੀ ਸਿਫਤ ਸਲਾਹ ਵਿੱਚ ਜੁੜਨਾ। ਤੋ ਸਤਿਗੁਰੂ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ, ਆਪ ਗੁਰਦੇਵ ਦੇ ਪਾਵਨ ਚਰਨਾਂ ਅੰਦਰ ਜੁੜ ਬੈਠੇ ਹੋ। ਸਮੂਹ ਸੰਗਤ ਸਭਨਾਂ ਨੂੰ ਬੇਨਤੀ ਹੈ, ਇਕਾਗਰਤਾ ਬਖਸ਼ੋ, ਸਤਿਗੁਰੂ ਦੇ ਚਰਨਾਂ ਦੇ ਅੰਦਰ ਚਿੱਤ ਬਿਰਤੀਆਂ ਜੋੜੋ, ਮਨ ਨੂੰ ਗੁਰਦੇਵ ਦੇ ਪਾਵਨ ਚਰਨਾਂ ਅੰਦਰ ਜੋੜਦੇ ਹੋਏ ਆਓ ਆਪਣੀ ਸੁਰਤ ਨੂੰ ਇਕਾਗਰ ਕਰੀਏ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿਖੇ ਆਏ ਹੋਏ ਅੱਜ ਦੇ ਪਾਵਨ ਮੁੱਖ ਵਾਕ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ। ਆਓ ਇਕਾਗਰਤਾ ਬਖਸ਼ਦੇ ਹੋਏ ਗੁਰਦੇਵ ਦੇ ਇਹਨਾਂ ਪਾਵਨ ਬਚਨਾਂ ਦੀ ਵਿਚਾਰ ਸਰਵਣ ਕਰੋ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਧਨਾਸਰੀ ਮਹੱਲਾ ਪੰਜਵਾਂ, ਜਿਸ ਕਉ ਬਿਸਰੈ ਪ੍ਰਾਨ ਪਤ ਦਾਤਾ, ਸੋਈ ਗਨਹੋ ਅਭਾਗਾ।
ਧਨਾਸਰੀ ਰਾਗ ਦਾ ਨਾਮ ਹੈ। ਮਹਿਲਾ ਪੰਜਵਾਂ ਤੋਂ ਭਾਵ ਇਹ ਪਾਵਨ ਬਚਨ ਸ਼ਹੀਦਾਂ ਦੇ ਸਿਰਤਾਜ, ਸਹਿਨਸ਼ੀਲਤਾ ਦੇ ਪੁੰਜ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਮੁਬਾਰਕ ਰਸਨਾ ਤੋਂ ਉਚਾਰਨ ਹੋਏ ਹਨ। ਗੁਰਦੇਵ ਬਚਨ ਕਰਦੇ ਨੇ, ਜਿਸ ਕਉ ਬਿਸਰੈ ਪ੍ਰਾਨ ਪਤ ਦਾਤਾ ਸੋਈ ਗਣੋ ਅਭਾਗਾ। ਜਿਸ ਜੀਵ ਨੂੰ ਪ੍ਰਾਣਾਂ ਦਾ ਪਤੀ, ਪ੍ਰਾਣਾਂ ਦਾ ਮਾਲਕ ਪਰਮੇਸ਼ਵਰ ਦਾਤਾਰ ਪੁਰਸ਼, ਜਿਸ ਕਉ ਬਿਸਰੈ ਪ੍ਰਾਨ ਪਤ ਦਾਤਾ, ਜੋ ਪ੍ਰਾਨ ਪਤ ਹੈ, ਜੋ ਦਾਤਾ ਹੈ, ਉਹ ਜਿਸ ਨੂੰ ਵਿਸਰ ਜਾਏ, ਸੋਈ ਗਨੋ ਅਭਾਗਾ। ਸਤਿਗੁਰੂ ਕਹਿੰਦੇ ਨੇ ਇਹ ਸਮਝੋ, ਗਨੋ ਤੋਂ ਭਾਵ ਉਸ ਨੂੰ ਗਿਣੋ, ਉਸ ਨੂੰ ਸਮਝੋ ਕਿ ਉਹ ਬੰਦਾ ਜ਼ਿੰਦਗੀ ਦੇ ਅੰਦਰ ਸਭ ਤੋਂ ਬਦਕਿਸਮਤ ਹੈ। ਅਭਾਗਾ, ਅਭਾਗਾ ਤੋਂ ਭਾਵ ਜਿਹਦੇ ਚੰਗੇ ਭਾਗ ਨਹੀਂ ਹਨ। ਕਰਤਾ ਪੁਰਖ ਅਕਾਲ ਪੁਰਖ ਵਾਹਿਗੁਰੂ ਜੋ ਸਾਡੇ ਪ੍ਰਾਣਾਂ ਦਾ ਮਾਲਕ ਹੈ, ਜੋ ਜੀਵਨ ਦੇ ਅੰਦਰ ਸਭ ਕੁਝ ਸਾਨੂੰ ਦੇਣ ਵਾਲਾ ਹੈ। ਜਦੋਂ ਜੀਵ ਨੂੰ ਅੰਦਰੋਂ ਵਿਸਰ ਜਾਏ, ਪਰਮੇਸ਼ਵਰ ਜਿਸ ਨੇ ਸਾਨੂੰ ਸੁੰਦਰ ਦੇਹੀ ਦਿੱਤੀ ਹੈ, ਜਿਹਨੇ ਸਾਡੇ ਸਰੀਰ ਦੀ ਰਚਨਾ ਕੀਤੀ ਹੈ, ਜੋ ਸਾਨੂੰ ਇਸ ਦੇਹੀ ਦਾ ਦਾਤਾ ਹੈ, ਪਦਾਰਥਾਂ ਦਾ ਦਾਤਾ ਹੈ, ਪੌਣ ਪਾਣੀ ਬੈਸੰਤਰ ਦਾ ਦਾਤਾ ਹੈ, ਜਿਹੜਾ ਸਾਨੂੰ ਸਵਾਸਾਂ ਦਾ ਦਾਤਾ ਹੈ, ਜਿਹੜਾ ਜੀਵਨ ਦਾ ਦਾਤਾ ਹੈ, ਜਿਹੜਾ ਬੰਦਾ ਉਸ ਨੂੰ ਭੁੱਲ ਜਾਂਦਾ ਹੈ, ਪਰਮੇਸ਼ਵਰ ਨਾਲ ਜੀਵ ਦਾ ਜਿਹੜਾ ਸੰਬੰਧ ਹੈ, ਮਹਾਰਾਜ ਨੇ ਇਸ ਤਰੀਕੇ ਨਾਲ ਜੋੜਿਆ ਕਿ ਉਹ ਅਕਾਲ ਪੁਰਖ ਵਾਹਿਗੁਰੂ ਦੀ ਤੂੰ ਰਚਨਾ ਹੈ। ਦੇਖੋ, ਜਿਸ ਅਕਾਲ ਪੁਰਖ ਵਾਹਿਗੁਰੂ ਦੀ ਮਹਾਰਾਜ ਨੇ ਬਾਣੀ ਦੇ ਅੰਦਰ ਗੱਲ ਕੀਤੀ, ਉਹ ਕਿਤੇ ਸੱਤਵੇਂ ਅਸਮਾਨ ਤੇ ਨਹੀਂ ਹੈ। ਉਹਨੂੰ ਲੱਭਣ ਵਾਸਤੇ ਕਿਤੇ ਜੰਗਲਾਂ ਵਿੱਚ ਜਾਣ ਦੀ ਲੋੜ ਨਹੀਂ ਹੈ। ਉਹਦੀ ਪ੍ਰਾਪਤੀ ਵਾਸਤੇ ਕੋਈ ਧੂਣੀਆਂ ਤਾ ਕੇ ਤਪ ਕਰਨ ਦੀ ਲੋੜ ਨਹੀਂ ਹੈ। ਉਸ ਨੂੰ ਆਪਣੇ ਅੰਦਰੋਂ, ਆਪਣੇ ਨਾਲ ਜੁੜੇ ਹੋਏ ਪਰਮੇਸ਼ਵਰ ਨੂੰ ਆਪਣੇ ਮਨ ਦੀ ਵਿਚਾਰ ਕਰਕੇ ਉਸ ਦੇ ਗਿਆਨ ਨੂੰ ਪ੍ਰਾਪਤ ਕਰਨ ਦੀ ਜ਼ਰੂਰਤ ਹੈ। ਵਾਹਿਗੁਰੂ ਪਰਮੇਸ਼ਵਰ ਨਿਰੰਕਾਰ, ਉਹ ਕਿਤੇ ਦੂਰ ਨਹੀਂ ਹੈ। ਅਸੀਂ ਉਸ ਦੀ ਅੰਸ਼ ਹਾਂ, ਅਸੀਂ ਉਸ ਦਾ ਹਿੱਸਾ ਹਾਂ, ਅਸੀਂ ਉਸ ਦੀ ਰਚਨਾ ਹਾਂ। ਮਹਾਰਾਜ ਨੇ ਸਾਨੂੰ ਜੇ ਰੱਬ ਨਾਲ ਜੋੜਿਆ ਤੇ ਉਹ ਸਾਡੇ ਅੰਦਰੋਂ ਸਾਨੂੰ ਆਪਣੇ ਸੈਲਫ ਨਾਲ ਜੋੜ ਕੇ, ਆਪਣੇ ਅਸਲੇ ਨਾਲ ਜੋੜ ਕੇ, ਆਪਣੇ ਮੂਲ ਨਾਲ ਜੋੜ ਕੇ, ਉਸ ਪਰਮਾਤਮਾ ਨੇ ਸਾਡੀ ਦੇਹੀ ਦੀ ਰਚਨਾ ਕੀਤੀ ਹੈ। ਉਸ ਵਾਹਿਗੁਰੂ ਨੇ ਸਾਡੇ ਸਰੀਰ ਦੇ ਅੰਗ ਪ੍ਰਤਿਅੰਗ ਘੜੇ ਹਨ ਔਰ ਸਾਨੂੰ ਇਹ ਸੁੰਦਰ ਦੇਹੀ ਜੀਣ ਦਾ ਮੌਕਾ ਦਿੱਤਾ। ਸੋ ਕਿਉਂ ਬਿਸਰੈ ਜਿਨ ਸਭ ਕੁਛ ਦੀਆ, ਸੋ ਕਿਉਂ ਬਿਸਰੈ। ਜੇ ਜੀਵਨ ਜੀਆ, ਰੱਬ ਦੀ ਗੱਲ ਕਰਨੀ ਤੇ ਰੱਬ ਦੀ ਗੱਲ ਰੱਬ ਨੂੰ ਲੱਭਣ ਵਾਸਤੇ ਕਿਤੇ ਆਪਣੇ ਤੋਂ ਦੂਰ ਨਾ ਸੋਚ, ਆਪਣੇ ਬਾਰੇ ਸੋਚ। ਰੱਬ ਬਾਰੇ ਸੋਚਣਾ ਆਪਣੇ ਬਾਰੇ ਸੋਚਣਾ ਹੈ। ਰੱਬ ਦੀ ਵਿਚਾਰ ਕਰਨੀ ਆਪਣੀ ਵਿਚਾਰ ਕਰਨੀ ਹੈ। ਰੱਬ ਨੂੰ ਲੱਭਣਾ ਆਪਣੇ ਅੰਦਰੋਂ ਲੱਭਣਾ ਹੈ। ਰੱਬ ਨੂੰ ਜੁੜਨਾ ਆਪਣੇ ਆਪ ਨਾਲ ਜੁੜਨਾ ਹੈ। ਸਾਡਾ ਅਖੀਰਲਾ ਸਿਰਾ ਜਿਹੜਾ ਉਹ ਪਰਮਾਤਮਾ ਦੇ ਹੱਥ ਹੈ। ਸਾਡੀ ਰਚਨਾ ਦਾ ਜਿਹੜਾ ਮੂਲ ਹੈ, ਜਿਹੜਾ ਆਧਾਰ ਹੈ, ਉਹ ਵਾਹਿਗੁਰੂ ਹੈ, ਉਹ ਨਿਰੰਕਾਰ ਹੈ। ਜੇ ਅੱਜ ਅਸੀਂ ਇੱਥੇ ਬੈਠੇ ਜੀਵਨ ਬਤੀਤ ਕਰ ਰਹੇ ਹਾਂ, ਜੇ ਸਾਡੇ ਸਰੀਰ ਦੀ ਇਹ ਰਚਨਾ ਹੋਈ ਦੀ ਹੈ ਤੇ ਇਹ ਮਾਲਕ ਦੀ ਦਿੱਤੀ ਹੋਈ ਹੈ, ਇਹ ਮਾਲਕ ਦੀ ਕੀਤੀ ਹੋਈ ਹੈ। ਇੱਕ ਕੀ ਆ, ਇੱਕ ਦੀਆ, ਇੱਕ ਲੀਆ, ਇੱਕ ਠੀਆ ਤੇ ਇੱਕ ਜੀਆ। ਕੀਆ ਤੋਂ ਗੱਲ ਸ਼ੁਰੂ ਹੁੰਦੀ ਹੈ ਤੇ ਜੀਆ ਤੱਕ ਜੀਵ ਦੀ ਯਾਤਰਾ ਹੈ। ਪਰਮਾਤਮਾ ਨੇ ਕੀਆ, ਪਰਮਾਤਮਾ ਨੇ ਦੀਆ, ਤੂੰ ਲੀਆ ਤੇ ਤੂੰ ਠੀਆ ਤੇ ਫਿਰ ਤੂੰ ਜੀਆ। ਮਹਾਰਾਜ ਕਹਿੰਦੇ ਨੇ, ਜਿਨ ਦੀਏ ਤੁਧ ਬਾਪ ਮਹਿਤਾਰੀ, ਜਿਨ ਦੀਏ ਭਰਾਤ ਪੁੱਤ ਹਾਰੀ, ਜਿਨ ਦੀਏ ਬਨਤਾ ਅਰ ਮੀਤਾ ਤਿਸ ਠਾਕੁਰ ਕੋ, ਰੱਖ ਲਿਓ ਚੀਤਾ। ਜਿਨ ਦੀਆ ਤੁਧ ਪਵਨ ਅਮੋਲਾ, ਜਿਨ ਦੀਆ ਤੁਧ ਨੀਰ ਨਿਰਮੋਲਾ, ਜਿਨ ਦੀਆ ਤੁਧ ਪਾਵਕ ਬਲਨਾ, ਤਿਸ ਠਾਕੁਰ ਕੀ ਰਹੁ ਮਨ ਸ਼ਰਨਾ। ਜਿਨ ਦੀਏ ਤੁਧ ਬਾਪ ਮਹਿਤਾਰੀ, ਜਿਨ ਦੀਏ ਤੁਧ ਭਰਾਤ ਪੁਤਹਾਰੀ, ਜਿਨ ਦੀਏ ਬਨਤਾ ਔਰ ਮੂਤਾ, ਜਿਸਨੇ ਮਾਂ ਬਾਪ ਦਿੱਤੇ, ਜਿਸਨੇ ਧੀਆਂ ਪੁੱਤਰ ਦਿੱਤੇ, ਜਿਸਨੇ ਭੈਣ ਭਰਾ ਦਿੱਤੇ, ਜਿਸਨੇ ਇਹ ਹਵਾ ਦਿੱਤੀ, ਜਿਸਨੇ ਇਹ ਪਾਣੀ ਦਿੱਤਾ, ਜਿਸਨੇ ਇਹ ਅਗਨ ਦਿੱਤੀ। ਮੈਂ ਪਹਿਲਾਂ ਬੇਨਤੀ ਕੀਤੀ ਹੈ, ਰੱਬ ਨੂੰ ਖੋਜਣ ਵਾਸਤੇ ਆਪਣੇ ਮੂਲ ਦੀ ਖੋਜ ਕਰੋ। ਜੋ ਕੁਝ ਅਸੀਂ ਵਰਤ ਰਹੇ ਹਾਂ, ਜੋ ਕੁਝ ਅਸੀਂ ਹਾਂ, ਉਸੇ ਵਿੱਚੋਂ ਹੀ ਸਾਨੂੰ ਰੱਬ ਮਿਲਣਾ। 36 ਅੰਮ੍ਰਿਤ ਜਿਨ ਭੋਜਨ ਦੀਏ, ਅੰਤਰ ਥਾਨ ਠਹਿਰਾਵਨ ਕੋ ਦੀਏ, ਬਸਦਾ ਦੀਓ ਬਰਤਨ ਬਲਨਾ, ਤਿਸ ਠਾਕੁਰ ਕੇ ਚਿਤ ਰੱਖ ਚਰਨਾ। ਸਤਿਗੁਰੂ ਕਹਿੰਦੇ ਨੇ, ਪੇਖਣ ਕੋ ਨੇਤਰ, ਸੁਨਣ ਕੋ ਕਰਨਾ, ਹਸਤ ਕਮਾਵਨ ਬਾਸਨ ਰਸਨਾ, ਤਿਸ ਠਾਕੁਰ ਕੇ ਚਿਤ ਰੱਖ ਚਰਨਾ। ਸਤਿਗੁਰੂ ਕਹਿੰਦੇ ਨੇ, ਤੈਨੂੰ ਉਸ ਅਕਾਲ ਪੁਰਖ ਵਾਹਿਗੁਰੂ ਨੇ ਅੱਖਾਂ ਦੇਖਣ ਵਾਸਤੇ ਦਿੱਤੀਆਂ, ਕੰਨ ਸੁਣਨ ਵਾਸਤੇ ਦਿੱਤੇ ਨੇ, ਹੱਥ ਪੈਰ ਕਮਾਉਣ ਵਾਸਤੇ ਦਿੱਤੇ ਨੇ, 36 ਕਿਸਮ ਦੇ ਭੋਜਨ ਤੈਨੂੰ ਖਾਣ ਵਾਸਤੇ ਦਿੱਤੇ ਨੇ। ਉਸ ਕਰਤੇ ਪੁਰਖ ਮਾਲਕ ਨੇ ਇਹ ਸਾਰੀਆਂ ਚੀਜ਼ਾਂ ਤੈਨੂੰ ਦਿੱਤੀਆਂ ਨੇ। ਇਸ ਗੱਲ ਦੀ ਆਪਣੇ ਮਨ ਦੇ ਅੰਦਰ ਵਿਚਾਰ ਕਰਨੀ, ਆਪਣੇ ਮਨ ਦੇ ਅੰਦਰ ਇਸ ਗੱਲ ਨੂੰ ਮਹਿਸੂਸ ਕਰਨਾ ਕਿ ਪਰਮੇਸ਼ਵਰ ਦਾਤਾਰ ਹੈ, ਪਰਮੇਸ਼ਵਰ ਅਕਾਲ ਪੁਰਖ ਵਾਹਿਗੁਰੂ ਸਾਡੀ ਰਚਨਾ ਰਚਣ ਵਾਲਾ ਹੈ। ਮਾਤਾ ਦੇ ਉਦਰ ਦੇ ਅੰਦਰ ਉਸਨੇ ਸਾਡੇ ਸਰੀਰ ਨੂੰ ਰਚਿਆ ਹੈ, ਘੜਿਆ ਹੈ, ਬਣਾਇਆ ਹੈ। ਵਾਹ ਖਸਮ ਤੂੰ ਵਾਹ ਜਿਨ ਰਚ ਰਚਨਾ ਹਮ ਕੀਏ, ਜਿਸ ਨੇ ਸਾਨੂੰ ਕੀਤਾ, ਜਿਸ ਨੇ ਸਾਨੂੰ ਦਿੱਤਾ, ਜਿਸ ਦੀ ਬਦੌਲਤ ਅਸੀਂ ਬਣੇ ਹੋਏ ਹਾਂ, ਜਿਸ ਦੀ ਬਦੌਲਤ ਅਸੀਂ ਦੇਖ ਰਹੇ ਹਾਂ। ਜੇ ਪ੍ਰਸਾਦ ਸੁਣੈ ਕਰਨ ਨਾਦ, ਜੇ ਪ੍ਰਸਾਦ ਪੇਖੈ ਬਿਸਮਾਦ, ਜੇ ਪ੍ਰਸਾਦ ਬੋਲੈ ਅੰਮ੍ਰਿਤ ਰਸਨਾ। ਸਤਿਗੁਰੂ ਕਹਿੰਦੇ ਨੇ ਜਿਸ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਦੇ ਨਾਲ ਤੂੰ ਦੇਖ ਰਿਹਾ, ਤੂੰ ਦੇਖ ਰਿਹਾ, ਤੇਰੇ ਕੋਲ ਤਾਕਤ ਬਣੀ ਹੋਈ ਹੈ, ਪਰ ਤੂੰ ਦੇਖਦਾ ਆਪਣੀ ਰਜ਼ਾ ਨਾਲ ਨਹੀਂ, ਆਪਣੀ ਮਰਜ਼ੀ ਨਾਲ ਨਹੀਂ। ਵਾਹਿਗੁਰੂ ਨੇ ਨੇਤਰਾਂ ਦੇ ਅੰਦਰ ਜੋਤ ਦਿੱਤੀ ਹੈ, ਤੂੰ ਸੁਣ ਰਿਹਾ, ਸੁਣ ਕੇ ਤੇਰੀ ਹਸਤੀ ਹੈ, ਪਰ ਇੱਕ ਗੱਲ ਦਾ ਖਿਆਲ ਕਰ, ਇਹ ਸੁਣਨਾ ਪਰਮਾਤਮਾ ਦੀ ਦਾਤ ਹੈ, ਵਾਹਿਗੁਰੂ ਦੀ ਦੇਣ ਹੈ। ਤੈਨੂੰ ਹੱਥ ਪੈਰ ਪਰਮਾਤਮਾ ਨੇ ਦਿੱਤੇ ਨੇ ਜਿਹਦੇ ਨਾਲ ਤੇਰੀ ਹਸਤੀ ਬਣੀ ਹੋਈ ਹੈ, ਇਸ ਦੇ ਅੰਦਰ ਕੋਈ ਇਨਕਾਰ ਨਹੀਂ ਕਿ ਤੇਰੀ ਹਸਤੀ ਹੈ, ਪਰ ਇੱਕ ਗੱਲ ਦਾ ਖਿਆਲ ਕਰ, ਇਹ ਹਸਤੀ ਉਸ ਦੀ ਹਸਤੀ ਕਰਕੇ ਹੈ, ਉਸ ਦੀ ਰਚਨਾ ਕਰਕੇ ਹੈ। ਉਹ ਵਾਹਿਗੁਰੂ ਪ੍ਰਾਣਾਂ ਦਾ ਪਤੀ ਹੈ, ਉਹ ਸਾਡੇ ਸਵਾਸਾਂ ਦਾ ਮਾਲਕ ਹੈ, ਉਹ ਸਾਡੇ ਦਿਲ ਦੀ ਧੜਕਣ ਨੂੰ ਚਲਾ ਰਿਹਾ, ਉਹ ਸਾਡੇ ਸਰੀਰ ਦੀ ਰਚਨਾ ਕਰਕੇ ਸਾਨੂੰ ਬਚਪਨ, ਜਵਾਨੀ ਤੇ ਬਜ਼ੁਰਗੀ, ਇਹ ਤਿੰਨ ਸੁੰਦਰ ਅਵਸਥਾਵਾਂ ਵਿੱਚੋਂ ਇਹ ਸਰੀਰ ਦੇ ਹੀ ਦੇ ਰਿਹਾ। ਇਹ 84 ਲੱਖ ਜੂਨਾਂ ਵਿੱਚੋਂ ਸਭ ਤੋਂ ਉੱਤਮ ਦੇਹੀ, ਇਹ ਬੜੀ ਵੱਡੀ ਕਿਸਮਤ ਦੇ ਨਾਲ ਪ੍ਰਾਪਤ ਹੋਈ ਹੈ। ਅਭਾਗਾ ਮਹਾਰਾਜ ਨੇ ਕਿਉਂ ਕਿਹਾ? ਅਭਾਗਾ ਇਸ ਕਰਕੇ ਕਿਹਾ ਕਿ ਜਿਹੜਾ ਬੰਦਾ ਇਸ ਕਰਤੇ ਪੁਰਖ ਮਾਲਕ ਦੀ ਦਾਤ ਨੂੰ ਪ੍ਰਾਪਤ ਕਰਕੇ ਵੀ ਜ਼ਿੰਦਗੀ ਦੇ ਅੰਦਰ ਆਤਮਕ ਆਨੰਦ ਔਰ ਆਤਮਕ ਸੁੱਖ ਔਰ ਆਤਮਕ ਖੁਸ਼ੀ ਖੇੜਾ ਨਹੀਂ ਪ੍ਰਾਪਤ ਕਰ ਸਕਿਆ, ਸਗੋਂ ਜਿਸ ਨੇ ਇਸ ਦੇਹੀ ਦੇ ਅੰਦਰ ਮਾਲਕ ਨੂੰ ਵਿਸਾਰ ਕੇ ਚਿੱਤ ਸੰਸਾਰ ਨਾਲ ਲਾ ਲਿਆ, ਇਸ ਦੇਹੀ ਦੇ ਅੰਦਰ ਉਸ ਪਰਮੇਸ਼ਵਰ ਨੂੰ ਭੁਲਾ ਕੇ ਪਦਾਰਥ ਦੀ ਦੌੜ ਵਿੱਚ ਲੱਗ ਗਿਆ, ਉਸ ਬੰਦੇ ਨੇ ਇਸ ਜੀਵਨ ਦੇ ਅੰਦਰ ਲਾਹਾ ਨਹੀਂ ਖਟਿਆ। ਮਹਾਰਾਜ ਨੇ ਬਾਣੀ ਵਿੱਚ ਲਿਖਿਆ, ਭਜੋ ਗੋਬਿੰਦ ਭੂਲ ਮਤ ਜਾਹੋ, ਮਾਨਸ ਜਨਮ ਕਾ ਇਹੀ ਲਾਹੋ, ਇਹ ਤੇਰਾ ਅਵਸਰ, ਇਹ ਤੇਰੀ ਬਾਰ, ਘੱਟ ਪੀਤਰ ਤੂੰ ਦੇਖ ਵਿਚਾਰ, ਇਸ ਦੇਹੀ ਕੋ ਸਿਮਰੈ ਦੇਵ ਸੋ ਦੇਹੀ ਭਜ ਹਰ ਕੀ ਸੇਵ, ਭਜੋ ਗੋਬਿੰਦ ਭੂਲ ਮਤ ਜਾਹੋ, ਮਾਨਸ ਜਨਮ ਕਾ ਇਹੀ ਲਾਹੋ। ਆਓ ਸਤਿਗੁਰੂ ਜੀ ਦੇ ਇਹਨਾਂ ਪਾਵਨ ਬਚਨਾਂ ਨੂੰ ਹਿਰਦੇ ਦੇ ਅੰਦਰ ਵਸਾਉਣ ਦਾ ਯਤਨ ਕਰੀਏ, ਫਿਰ ਇਸ ਦੇਹੀ ਦੇ ਲਾਹੇ ਦੀ ਗੱਲ ਕਰਦੇ। ਭਜੋ ਗੋਬਿੰਦ ਭੂਲ ਮਤ ਜਾਹੋ, 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 ਮਾਨਸ ਦੇਹ ਕਾ ਇਹੀ ਲਾਹੋ, ਮਾਨਸ ਦੇਹ ਕਾ ਇਹੀ ਲਾਹੋ, ਇਸ ਦੇਹੀ ਕਉ ਸਿਮਰੈ ਦੇਵ, ਇਸ ਦੇਹੀ ਕਉ ਸਿਮਰੈ ਦੇਵ, ਸੋ ਦੇਹੀ ਭਜ ਹਰ ਕੀ ਸੇਵ, ਸੋ ਦੇਹੀ ਭਜ ਹਰ ਕੀ ਸੇਵ, ਭਜੋ ਗੋਬਿੰਦ ਭੂਲ ਮਤ ਜਾਹੋ, ਭਜੋ ਗੋਬਿੰਦ ਭੂਲ ਮਤ ਜਾਹੋ, ਮਾਨਸ ਜਨਮ ਕਏ ਹੀ ਲਾਹੋ, ਮਾਨਸ ਜਨਮ ਕਏ ਹੀ ਲਾਹੋ, ਬੰਦਾ ਕਹਿੰਦਾ ਮੈਨੂੰ ਜ਼ਿੰਦਗੀ ਦੇ ਅੰਦਰ ਸਭ ਤੋਂ ਵਧੀਆ ਮਕਾਨ ਮਿਲੇ, ਸਭ ਤੋਂ ਵਧੀਆ ਗੱਡੀ ਮਿਲੇ, ਸਭ ਤੋਂ ਵਧੀਆ ਸ਼ਹਿਰ ਦੇ ਅੰਦਰ ਮੈਂ ਰਹਿੰਦਾ ਹੋਵਾਂ, ਸਭ ਤੋਂ ਵਧੀਆ ਜ਼ਿੰਦਗੀ ਦੇ ਅੰਦਰ ਵਰਤਣ ਵਾਸਤੇ ਸਾਜੋ ਸਮਾਨ ਮਿਲੇ, ਪਰ ਸਤਿਗੁਰੂ ਕਹਿੰਦੇ ਨੇ ਤੈਨੂੰ ਸਭ ਤੋਂ ਵਧੀਆ ਦੇਹੀ ਦਿੱਤੀ ਹੈ, ਸਭ ਤੋਂ ਵਧੀਆ ਸਰੀਰ ਦਿੱਤਾ, ਸਭ ਤੋਂ ਵਧੀਆ ਸੰਸਾਰ ਦੇ ਅੰਦਰ ਕਰਤੇ ਪੁਰਖ ਮਾਲਕ ਨੇ ਤੇਰਾ ਰਚਨਾ ਰਚੀ ਹੈ, ਤੇ ਉਸ ਕਰਤੇ ਪੁਰਖ ਮਾਲਕ ਨੇ ਜੇ ਇਹ ਦੇਹੀ ਦਿੱਤੀ ਹੈ, ਤੇ ਇਸ ਦੇਹੀ ਦੇ ਅੰਦਰ ਜਿਹੜਾ ਬੰਦਾ ਮਾਲਕ ਨੂੰ ਭੁੱਲ ਜਾਏ, ਜਿਸ ਕੋ ਬਿਸਰੈ ਪ੍ਰਾਣ ਪਤ ਦਾਤਾ, ਜਿਹੜਾ ਉਸ ਵਾਹਿਗੁਰੂ ਨੂੰ ਭੁੱਲ ਜਾਏ, ਮਾਲਕ ਨੂੰ ਭੁੱਲ ਜਾਏ, ਨਿਰੰਕਾਰ ਨੂੰ ਭੁੱਲ ਜਾਏ, ਮਹਾਰਾਜ ਕਹਿੰਦੇ ਨੇ ਦੁੱਖ ਤੱਦੇ ਜਾਂ ਵਿਸਰ ਜਾਏ, ਭੁੱਖ ਬਿਆਪੇ ਬਹੁ ਬਿਦਤਾਏ, माया का प्रभाव है जीव के मन के उत्ते। माया की है? गुरु अमरदास महाराज ने आनंद साहब जी की बाणी के अंदर परिभाषा दिती है, जां तिसपाणा तां जम्मिया परिवार भला पाया, लिव छुड़की लगी तृष्णा माया अमर वरताया। ए माया जित हर विसर मोह उपजै भाओ दूजा लाया। जदों संसार दे अंदर जीव आया उस करते पुरख मालक दे नाम नू इसने विसार दिता, भुल गया। जदों भुल गया ते दुनिया दे अंदर माया दा वरतारा हो गया, बंदे दी दौड़ पदार्थ मगर लग गई, बंदे दी जिंदगी दे अंदरों अध्यात्मिकता, बंदे दी जिंदगी दे अंदरों सत ते संतोख, बंदे दी जिंदगी विचों दया धर्म ते धीरज, बंदे दी जिंदगी दे अंदरों ज्ञान, बंदे दी जिंदगी दे अंदरों विवेक बुद्ध। जदों मालक विसर जांदा है साडी जिंदगी दे अंदर माया दा कीड़ा आ जांदा, जिवें किसे कंप्यूटर दे अंदर लैपटॉप दे अंदर एक वायरस आ जाए ते उहदा सारा सिस्टम खराब हो जांदा। इसे तरीके जदों असी संसार दे अंदर तन धन नूं प्राप्त करके करते पुरख मालक नूं विसार के असी होमे विच आ जांदे हां, मैं ते मेरी विच आ जांदे हां, साडे उत्ते माया दा प्रभाव है। महाराज ने बाणी विच लिखिया, तन तन संपै सुख दियो अर जीके नीके धाम, कहो नानक सुन रे मना सिमरत काहे न राम। उस परमात्मा ने दिता तन धन संपत्ति दिती, पर तू उस वाहिगुरु नूं भुल गया। दात प्यारी विसरिया दातारा, जाने नाहीं मरन विचारा, साच धर्म नहीं भावै डीठा, झूठ तो स्यों रचियो मीठा। दात प्यारी विसरिया दातारा, जाने नाहीं मरन विचाया, कामण देख काम लुभाया, सुत कंचन स्यों हेत बधाया। सतगुरु कहते सब किछ अपना एक राम पराया। परमात्मा विसर गया, वाहिगुरु भुल गया, करते पुरख मालक दा भाव ते भाव विसर गया। समझ लो जिंदगी दे अंदर निगार आ गया, समझ लो जिंदगी दे अंदर गिरावट आ गई। साडी जिंदगी दे अंदर जदों नैतिकता परमात्मा दा भाव आत्मकता इह जदों चीजां असीं विसर जांदे आ ते सानू समाजिक तौर दे उत्ते, धार्मिक तौर दे उत्ते, नैतिक तौर दे उत्ते एक गिरावट का मूँह देखना पैंदा, एक निघार का मूँह देखना पैंदा। सतगुरु गुरु नानक सच्चे पातशाह जी संसार दे उत्ते आए ते सतगुरु गुरु नानक साहब महाराज दे समय मनुखता उस अकाल पुरख वाहिगुरु नूं भुल के नाम नूं विसार के अग्ञानता दे हनेरे विच भटक रही सी। बाबा देखै ध्यान धर जलती सब पृथ्वी दिस आई, बाजों गुरु गुबार है कर दी सुनी लुकाई। जदों नाम विसर जाएगा, जदों परमात्मा भुल जाएगा, साडे धार्मिक जीवन दे अंदर दंभ ते पखंड आएगा, रसम प्रस्ती आएगी, पेख ते अडंबर आएगी। जदों परमात्मा विसर जाएगा साडी जिंदगी दे अंदर बहम परम आणगे, जदों परमात्मा विसर जाएगा साडी जिंदगी दे अंदर अशांति आएगी, दुख आएगा, चिंता आएगी। अज जदों असी अपने इस आले दुआले दे वर्तमान पसारे नूं देखदे हां ते जिस तरीके दे नाल असी समाजिक तौर दे उत्ते, धार्मिक तौर दे उत्ते, नैतिक तौर दे उत्ते वख वख मुश्किलां दा शिकार, चाहे वह साडे जीवन दे अंदर धार्मिक तौर दे उत्ते अज्ञानता, असी वहमां भरमां विच पै गए, कर्म कांडां दे अंदर पै गए, नशे समाज दे अंदर भारू हो गए, लुट खसुट भारू हो गई, भ्रिष्टाचार भारू हो गया, ये सारिया चीजां दा जिहड़ा असल दे अंदर कारण है वह पदार्थ की अन्नी दौड़ है। वह नाम नूं विसार के परमेश्वर नूं भुला के भांत भांत तरह की बारी अडंबर वाली कर्मकांडी पूजा। गुरु नानक साहब महाराज ने संसार दे अंदर आके लोगों की इस हालत नूं देख के महाराज ने संसार दे अंदर नाम की रोशनी की, परमात्मा की गल करके सुनाई, बंदे नूं अध्यात्मक जीवन नाल जोड़िया, अकाल पुरख वाहिगुरू की सिफ सलाह नाल जोड़िया। महाराज ने उस करते पुरख मालक की सिफ सलाह करके समाज के अंदर जिन्या ऊणताइया सन, जिन्या कमजोरिया सन, दुख सी, भ्रिष्टाचार सी, महाराज ने उसनू शब्द के नाल दूर किया। यह साडी चंगी किस्मत है कि महाराज ने सानू यह सारिया दातां दित्तियां हन, बाणी का खजाना दिता। पर जे असी बाणी भुल जाइए, प्यो दादे दे खजाने नू भुल जाइए, करते पुरख मालक की सिव सलाह की थां असी भी संसार के अंदर मड़िया मसाणा के अंदर गोरां कबरां की पूजा में लग जाइए, बहमां भरमां में लग जाइए, कर्म कांडां में लग जाइए, रसम प्रस्ती में लग जाइए, भेख ते अडंबर में लग जाइए, फिर अभागे ही हैं।
पूजा अकाल की परचा शब्द का दीदार खालसे का महाराज ने बाणी के अंदर सानू तीन सिद्धांत दिते ने नाम जपो किरत करो वंड के छको नाम जपना छड़ दईए दसा नौवां की किरत कमाई ना करिए वंड के छकन की परंपरा खत्म हो जाए तो फिर जिंदगी के अंदर अभागा ही है। सतगुरु महाराज ने संसार के अंदर 239 साल ला के सानू ज्ञान की रोशनी दिती है साडे लई एक ऐसा उत्तम जीवन का सिद्धांत दिता जीवन की परंपरा दिती है जिस तो सानू जिंदगी अंदर लाह खटना चाहिए पर सतगुरु कहिंदे ने जिहड़ा इस नू भुल जाए जिस नू विसरै प्राण पत दाता सोई गनो अभागा
चरण कमल जां का मन रंगयो अमेय सरोवर पागा
चरण कमल जां का मन रंगयो जिस जीव दा मन करते पुरख मालक दी जड़ी सुंदर वड्याई है जेड़े उदे कमल वर्गे सुंदर चरण हन भाव जड़ी उस अकाल पुरख वाहेगुरु दी उत्तम वड्याई है उत्तम शोभा है उत्तम गुण हन उत्तम सिफत सलाह है जड़ी उस दी करते पुरख मालक दी रजा संसार दे अंदर वरत रही है जो हर शै दे अंदर रमिया होया है जिस जीव दा मन उस नाल जुड़ जांदा है जिस जीव का मन शब्द की बरकत के नाल नाम नाल जुड़ जाता परमात्मा नाल जुड़ जाता बाणी नाल जुड़ जाता यह की है यह अमृत का सरोवर है। बाणी शब्द ज्ञान विवेक बुद्ध यह अमृत का नाम का सरोवर है जिहड़ा सतगुरु महाराज ने जदों दुनिया के अंदर भरम ते पखंड सी दुनिया के अंदर बहम सी दुनिया के अंदर पदार्थवाद सी दुनिया के अंदर सरमाएदारी सी महाराज मलक भागो कुल गए मलक भागो नू सतगुरु गुरु नानक सच्चे पातशाह जी ने आखिया मलक भागो ठीक है तेरे कोल धन पदार्थ बहुत है ठीक है तेरे कोल पैसा बहुत है तेरे कोल खाण वास्ते पदार्थ बहुत ने पर मेरी एक गल सुन अमृत सुन नाम सुन बाणी सुन सच्चाई सुन यह है कि तेरी यह कमाई दसा नौवां की हक की कमाई नहीं है तेरी इस कमाई के अंदर गरीब का लहू है गरीब के हक मार के कीती हुई कमाई के नाल जिंदगी के अंदर कभी सुख नहीं आएगा कभी अविनाशी आत्मक आनंद नहीं मिलेगा कभी चिंता नहीं जाएगी कभी मन का सहसा नहीं मिटेगा जे रत लगे कपड़े जामा होए पलीत जो रत पीवे मानसा तिन क्यों निर्मल चीत जे कपड़े नू लहू लग जाए तो कपड़ा मलीन हो जाता है कपड़ा गंदा हो जाता है तो जेडे बंदे बंदे का लहू पीते ने बंदे का हक मारते ने उन्हों का हिरदा किवें निर्मल हो सकता है। मलक भागो दी अखां खुल गई मलक भागो नू महाराज ने ज्ञान दिता दुनी चंद जिस दे मन दे अंदर यह मान सी कि मेरे कोल बड़ा धन है तो महाराज ने उन्होंने एको ही गल कही सी दुनी चंद आ सूई रख असी दरगाह के अंदर तेरे को लवेंगे तो अखा खुल गई कहने लगा सचे पातशाह जी ये सूई कितने जाएगी नाल ते महाराज कहने लगे फिर ये जे सूई नहीं जाएगी तो जड़ा एडा लंबा पसारा किया ये कितने जाएगा जिसनू विसरिया होया सी सतगुरु महाराज ने ज्ञान नाल दलील नाल विवेक बुद्ध नाल जिहड़े लोग सूतक पातक का वहम करते सन घर के अंदर कोई पैदा हो गया घर के अंदरों कोई चढ़ाई कर गया उन्हों अपवित्र मनते सन महाराज ने दलील नाल समझाया जेकर सूतक मनी है सब तो सूतक होए गोहे अते लकड़ी अंदर कीड़ा होए जेते दाने अन्न के जिया बाज न कोए सूतक क्यों कर रखी है सूतक पवे रसोए मन का सूतक लोभ है जिहवा सूतक कूड़ अखी सूतक वेखना परतरे परतन रूप कन्नी सूतक कन्न पै लाए तबारी जाए खाए नानक हंसा आदमी पदे जमपुर जाए आसा दी वार पढ़ो। महाराज ने ज्ञान दिता ज्ञान ही अमृत है विवेक बुद्ध विचों ही अमृत का झरना फुटेगा अंदरला हनेरा मिटेगा अंदर अमृत है घर ही मैं अमृत भरपूर है मनमुखा साध न पाया ज्यों कस्तूरी मिर्ग न जाने भ्रम का भरम भुलाया अमृत तज बिख संग्रह करते आप खुआया गुरमुख विरले सोजी पई तिन अंदर ब्रह्म दिखाया गुरमुख विरले सोजी पई सतगुरु महाराज ने सोझी दिती ज्ञान दिता कहन लगे जे सूतक मनना फिर हर थां सूतक है जेकर सूतक मनी है सब ते सूतक होए गोहे अते लकड़ी अंदर कीड़ा होए गोहे विच लकड़ी विच कीड़े ही कीड़े ने
ਸੂਤਕ ਕਿਉਂ ਕਰ ਰੱਖੀਏ ਸੂਤਕ ਪਵੈ ਰਸੋਏ ਨਾਨਕ ਸੂਤਕ ਏਵ ਨਾ ਉਤਰੇ ਗਿਆਨ ਉਤਾਰੇ ਧੋਏ ਤੁਹਾਡਾ ਸੂਤਕ ਗਿਆਨ ਲਾਏਗਾ ਮਨ ਤਾਂ ਸੂਤਕ ਲੋਭ ਹੈ ਜਿਗਵਾ ਸੂਤਕ ਕੂੜ ਅੱਖੀ ਸੂਤਕ ਵੇਖਣਾ ਪਰਤਰੇ ਪਰਤਨ ਰੂਪ ਅੱਖਾਂ ਨਾਲ ਪਰਾਇਆ ਰੂਪ ਤੱਕਣਾ ਇਹ ਸੂਤਕ ਹੈ ਮਨ ਦੇ ਅੰਦਰ ਲੋਭ ਇਹ ਸੂਤਕ ਹੈ ਜ਼ਬਾਨ ਦੇ ਨਾਲ ਝੂਠ ਬੋਲਣਾ ਇਹ ਸੂਤਕ ਹੈ ਅਸਲ ਦੇ ਅੰਦਰ ਇਹ ਅਪਵਿੱਤਰਤਾ ਹੈ ਮਹਾਰਾਜ ਨੇ ਬੰਦੇ ਦੀ ਜ਼ਿੰਦਗੀ ਨੂੰ ਬੰਦੇ ਦੀ ਸੋਚ ਨਾਲ ਜੋੜਿਆ ਬੰਦੇ ਦੀ ਰਹਿਣੀ ਨਾਲ ਜੋੜਿਆ ਬੰਦੇ ਦੇ ਗੁਣਾਂ ਨਾਲ ਜੋੜਿਆ ਬੰਦੇ ਦੇ ਕਰਮਾਂ ਨਾਲ ਜੋੜਿਆ ਕਿਉਂਕਿ ਰੱਬ ਵਿਸਰ ਗਿਆ ਬੰਦੇ ਦੀ ਸੋਚ ਵਿੱਚ ਰੱਬ ਨਹੀਂ ਹੈ ਬੰਦੇ ਦੀਆਂ ਮਾਨਤਾਵਾਂ ਵਿੱਚ ਰੱਬ ਨਹੀਂ ਹੈ ਉਹ ਕਹਿੰਦਾ ਇਹ ਜੱਗ ਮਿੱਠਾ ਅੱਗਾ ਕਹਿੰਦੇ ਡਿੱਠਾ ਖਾਓ ਪੀਓ ਮੌਜ ਕਰੋ ਇਹੀ ਦੁਨੀਆ ਇਸ ਅਗਿਆਨਤਾ ਦੇ ਅੰਦਰ ਬੰਦੇ ਦੀ ਜ਼ਿੰਦਗੀ ਵਿੱਚ ਭਰਮ ਨੇ ਬੰਦੇ ਦੀ ਜ਼ਿੰਦਗੀ ਦੇ ਅੰਦਰ ਗੁਣਾਂ ਦਾ ਨਿਘਾਰ ਹੈ ਗੁਰਮਤ ਦੀ ਇਹ ਵਡਿਆਈ ਹੈ ਗੁਰਮਤ ਨੇ ਗਿਆਨ ਦੇ ਨਾਲ ਧਰਮ ਨੂੰ ਜੋੜਿਆ ਦਲੀਲ ਦੇ ਨਾਲ ਧਰਮ ਨੂੰ ਜੋੜਿਆ ਵਿਵੇਕ ਬੁੱਧ ਦੇ ਨਾਲ ਧਰਮ ਨੂੰ ਜੋੜਿਆ ਰਹਿਣੀ ਦੇ ਨਾਲ ਪਹਿਰਾਵੇ ਨੂੰ ਜੋੜਿਆ ਸਤਿਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਜਦੋਂ ਜਨੇਊ ਦੀ ਗੱਲ ਕੀਤੀ ਮਹਾਰਾਜ ਨੇ ਆਖਿਆ ਇਹ ਜਿਹੜਾ ਸਰੀਰ ਦੇ ਉੱਤੇ ਪਾਉਣ ਵਾਲਾ ਜਨੇਊ ਜੇ ਇਹ ਬੰਦੇ ਦੀ ਜ਼ਿੰਦਗੀ ਦੇ ਅੰਦਰ ਕੋਈ ਚੇਂਜ ਨਹੀਂ ਲੈ ਕੇ ਆਉਂਦਾ ਬੰਦੇ ਦੇ ਮਨ ਦੇ ਅੰਦਰ ਕੋਈ ਦੈਵੀ ਗੁਣ ਨਹੀਂ ਪੈਦਾ ਕਰਦਾ ਫਿਰ ਇਹ ਅਡੰਬਰ ਫੋਕਾ ਵਿਖਾਵਾ ਦਇਆ ਕਪਾਹ ਸੰਤੂਖ ਸੂਤ ਜਤ ਗੰਢੀ ਸੱਤ ਵੱਟ ਇਹ ਜਨੇਊ ਜੀ ਕਾ ਹਈ ਤਾਂ ਪਾਂਡੇ ਘਾਤ ਨਾ ਇਹ ਟੁੱਟੇ ਨਾ ਮਨ ਲੱਗੇ ਨਾ ਇਹ ਜਲੇ ਨਾ ਜਾਏ ਤਨ ਸੋ ਮਾਨਸ ਨਾਨਕਾ ਜੋ ਗੱਲ ਚੱਕੇ ਚੱਲੇ ਪਾਏ ਮਹਾਰਾਜ ਨੇ ਆਖਿਆ ਤੱਗ ਨਾ ਇੰਦਰੀ ਤੱਗ ਨਾ ਨਾਰੀ ਭਲਕੇ ਥੁੱਕ ਪਵੈ ਨਿਤ ਦਾੜੀ ਤੱਗ ਨਾ ਪੈਰੀ ਤੱਗ ਨਾ ਹੱਥੀ ਤੱਗ ਨਾ ਜੀਵਾ ਤੱਗ ਨਾ ਅੱਖੀ ਬੇਤੱਗਾ ਆਪੇ ਵੱਤੈ ਵੱਟ ਧਾਗੇ ਅਵਰਾ ਕੱਤੈ ਪੰਡਿਤ ਜੀ ਇੰਦਰੀਆਂ ਨੂੰ ਧਾਗਾ ਨਹੀਂ ਕੰਨਾਂ ਨੂੰ ਧਾਗਾ ਨਹੀਂ ਅੱਖਾਂ ਨੂੰ ਧਾਗਾ ਨਹੀਂ ਹੱਥ ਪੈਰ ਨੂੰ ਧਾਗਾ ਨਹੀਂ ਇਹ ਤਾਂ ਧਾਗੇ ਤੋਂ ਮੁਕਤ ਬਿਨਾਂ ਲਗਾਮ ਦੇ ਦੌੜੀਆਂ ਜਾ ਰਹੀਆਂ ਤੁਸੀਂ ਸਿਰਫ ਗੱਲ ਦੇ ਅੰਦਰ ਧਾਗਾ ਪਾ ਰਹੇ ਹੋ ਸਤਿਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਬੰਦੇ ਨੂੰ ਇਹ ਵਿਵੇਕ ਬੁੱਧ ਦਿੱਤੀ ਇਹ ਗਿਆਨ ਦਿੱਤਾ ਇੱਕ ਪਰਮਾਤਮਾ ਤੋਂ ਸਿਵਾ ਇੱਕ ਵਾਹਿਗੁਰੂ ਤੋਂ ਸਿਵਾ ਇੱਕ ਨਿਰੰਕਾਰ ਤੋਂ ਸਿਵਾ ਆਪਣੀ ਜ਼ਿੰਦਗੀ ਦੇ ਅੰਦਰ ਆਪਣੇ ਮਨ ਦੇ ਅੰਦਰ ਕਿਸੇ ਹੋਰ ਐਸੇ ਭਾਵ ਨੂੰ ਕਿਸੇ ਹੋਰ ਐਸੇ ਦੇਵੀ ਦੇਵਤੇ ਨੂੰ ਕਿਸੇ ਹੋਰ ਐਸੇ ਮੜੀ ਮਸਾਣੀ ਵਾਲੇ ਭਾਵ ਨੂੰ ਨਾ ਲਿਆਓ ਸਤਿਗੁਰੂ ਮਹਾਰਾਜ ਨੇ ਸੰਸਾਰ ਦੇ ਅੰਦਰ ਲੋਕਾਂ ਨੂੰ ਉਸ ਇੱਕ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੋੜਿਆ ਹਰ ਬਿਨ ਹੋਰ ਨਾ ਪੂਜੋ ਮੜੇ ਮਸਾਣੀ ਨਾ ਜਾਓ ਇਹ ਗੁਰੂ ਮਹਾਰਾਜ ਦਾ ਦਿੱਤਾ ਅੰਮ੍ਰਿਤ ਹੈ ਇਹ ਗੁਰੂ ਮਹਾਰਾਜ ਦਾ ਦਿੱਤਾ ਹੋਇਆ ਗਿਆਨ ਹੈ ਜਿਸ ਬੰਦੇ ਨੇ ਜ਼ਿੰਦਗੀ ਅੰਦਰ ਗੁਰੂ ਦੇ ਇਸ ਉਪਦੇਸ਼ ਨੂੰ ਸੁਣ ਲਿਆ ਉਸ ਦੀ ਜ਼ਿੰਦਗੀ ਵਿੱਚੋਂ ਭਰਮ ਮੁੱਕ ਜਾਏਗਾ ਉਸ ਦੀ ਜ਼ਿੰਦਗੀ ਵਿੱਚੋਂ ਵਹਿਮ ਮੁੱਕ ਜਾਣਗੇ ਉਸ ਦੀ ਜ਼ਿੰਦਗੀ ਵਿੱਚੋਂ ਦੰਭ ਤੇ ਪਖੰਡ ਮੁੱਕ ਜਾਏਗਾ ਉਸ ਦੀ ਜ਼ਿੰਦਗੀ ਵਿੱਚੋਂ ਵੱਲ ਤੇ ਛਲ ਮੁੱਕ ਜਾਏਗਾ ਉਸ ਦੀ ਜ਼ਿੰਦਗੀ ਵਿੱਚੋਂ ਹਨੇਰਾ ਮੁੱਕ ਜਾਏਗਾ ਸਤਿਗੁਰੂ ਮਹਾਰਾਜ ਨੇ ਦੁਨੀਆਂ ਦੇ ਅੰਦਰ ਉਸ ਜੀਵ ਨੂੰ ਜਿਸ ਦਾ ਮਨ ਮਾਲਕ ਦੇ ਚਰਨਾਂ ਵਿੱਚ ਜੁੜ ਗਿਆ ਸਤਿਗੁਰੂ ਕਹਿੰਦੇ ਨੇ ਉਸ ਪਰਮਾਤਮਾ ਦੇ ਨਾਲ ਜੋੜ ਕੇ ਸਤਿਗੁਰੂ ਮਹਾਰਾਜ ਨੇ ਇਹ ਅੰਮ੍ਰਿਤ ਦੀ ਦਾਤ ਦਿੱਤੀ ਹੈ ਇਹ ਨਾਮ ਦੀ ਦਾਤ ਦਿੱਤੀ ਹੈ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਨ ਸੁਨ ਹੋਵੇ ਪਰਮਗਤ ਮੇਰੀ ਜਲਨ ਬੁੱਝੀ ਸ਼ੀਤਲ ਹੋਏ ਮਨੂਆ ਸਤਿਗੁਰ ਕਾ ਦਰਸ਼ਨ ਪਾਏ ਜੀ ਉਹ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਹਨ ਜਿਸ ਜੀਵ ਦਾ ਹਿਰਦਾ ਉਸ ਕਰਤੇ ਪੁਰਖ ਮਾਲਕ ਦੇ ਨਾਮ ਨਾਲ ਜੁੜ ਜਾਂਦਾ ਉਸ ਨੂੰ ਅੰਮ੍ਰਿਤ ਦੇ ਕੁੰਟ ਦੀ ਪ੍ਰਾਪਤੀ ਹੋ ਜਾਂਦੀ ਹੈ
ਤੇਰਾ ਜਨ ਰਾਮ ਨਾਮ ਰੰਗ ਜਾਗਾ ਆਲਸ ਸ਼ੀਜ ਗਇਆ ਸਭ ਤਨ ਤੇ ਪ੍ਰੀਤਮ ਸਿਉ ਮਨ ਲਾਗਾ
ਤੇਰਾ ਜਨ ਰਾਮ ਨਾਮ ਰੰਗ ਜਾਗਾ ਜਿਹੜਾ ਤੇਰਾ ਜਨ ਤੋਂ ਭਾਵ ਸਾਨੂੰ ਹੀ ਕਿਹਾ ਜਿਹੜੇ ਗੁਰੂ ਦੇ ਸਿੱਖ ਪਰਮੇਸ਼ਵਰ ਦੇ ਭਗਤ ਵਾਹਿਗੁਰੂ ਦੇ ਸੇਵਕ ਨਾਮ ਜਪਣ ਵਾਲੇ ਤੇਰਾ ਜਨ ਤੋਂ ਭਾਵ ਕਿਸੇ ਹੋਰ ਦੀ ਗੱਲ ਨਹੀਂ ਕੀਤੀ ਗੁਰਮੁੱਖਾਂ ਦੀ ਗੱਲ ਕੀਤੀ ਭਗਤਾਂ ਦੀ ਗੱਲ ਕੀਤੀ ਪਰਮੇਸ਼ਵਰ ਦੇ ਪਿਆਰਿਆਂ ਦੀ ਗੱਲ ਕੀਤੀ ਵਾਹਿਗੁਰੂ ਦੇ ਸੇਵਕਾਂ ਦੀ ਗੱਲ ਕੀਤੀ ਤੇਰਾ ਜਨ ਰਾਮ ਨਾਮ ਰੰਗ ਜਾਗਾ ਪਰਮੇਸ਼ਵਰ ਦੇ ਨਾਮ ਦੀ ਪ੍ਰੀਤ ਦੇ ਅੰਦਰ ਆਤਮਕ ਤੌਰ ਦੇ ਉੱਤੇ ਜਾਗ ਪਿਆ ਸੁਚੇਤ ਹੋ ਗਿਆ ਕਈ ਬੰਦੇ ਜਾਗਣ ਵਾਸਤੇ ਅਲਾਰਮ ਲਾਉਂਦੇ ਇੰਨੇ ਵਜੇ ਮੈਂ ਜਾਗਣਾ ਚਾਹੁੰਦਾ ਇੱਕ ਹੁੰਦੀ ਜਾਗਰਤੀ। ਜਾਗਰਤੀ ਕੀ ਹੁੰਦੀ? ਅੱਜ 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 ਬੜੀ ਵੱਡੀ ਲੋੜ ਹੈ ਸਾਡੇ ਅੰਦਰ ਜਾਗਰਤੀ ਪੈਦਾ ਹੋਵੇ, ਅਸੀਂ ਜਾਗੀਏ। ਅਸੀਂ ਮਾਇਆ ਮੋਹ ਦੀ ਨੀਂਦਰ ਵਿੱਚ ਸੁੱਤੇ ਹਾਂ ਮਨਮੁੱਖ ਬਣ ਕੇ, ਪਰ ਜਿਹੜੇ ਗੁਰਮੁੱਖ ਬਣਦੇ ਨੇ ਉਹ ਜਾਗਦੇ ਨੇ। ਇਹ ਬਾਣੀ ਇੱਕ ਅਲਾਰਮ ਹੈ ਜਿਹੜਾ ਸਾਨੂੰ ਜਗਾਉਣ ਵਾਸਤੇ ਹੈ। ਜਾਗ ਲੇ ਰੇ ਮਨਾ, ਜਾਗ ਲੇ ਕਹਾਂ ਗਾਫਲ ਸੋਇਆ, ਜੋ ਤਨ ਉਪਜਿਆ ਸੰਗ ਹੀ ਸੋਪ ਹੀ ਸੰਗ ਨਾ ਹੋਇਆ। ਸਤਿਗੁਰੂ ਕਹਿੰਦੇ ਨੇ ਤੇਰਾ ਜਨ ਰਾਮ 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 ਰੰਗ ਜਾਗਾ। ਜਿਹੜਾ ਤੇਰਾ ਜਨ ਹੈ, ਜਿਹੜਾ ਤੇਰਾ ਸੇਵਕ ਹੈ, ਉਸਨੇ ਆਪਣੀ ਜ਼ਿੰਦਗੀ ਦੇ ਅੰਦਰ ਗਿਆਨ ਦੀਆਂ ਐਨਕਾਂ ਲਾਈਆਂ, ਗਿਆਨ ਦਾ ਚਸ਼ਮਾ ਲਾਇਆ। ਉਹ ਇਹੋ ਜਿਹੇ ਕਰਮਾਂ ਦੇ ਅੰਦਰ, ਮਹਾਰਾਜ ਨੇ ਬਾਣੀ ਵਿੱਚ ਲਿਖਿਆ, ਜਾਲੋਂ ਐਸੀ ਰੀਤ ਜਿਤ ਮੈਂ ਪਿਆਰਾ ਵਿਸਰੈ, ਨਾਨਕ ਸਾਈ ਭਲੀ ਪ੍ਰੀਤ ਜਿਤ ਸਾਹਿਬ ਸੇਤੀ ਪਾਤਰ ਹੈ। ਮਹਾਰਾਜ ਨੇ ਸਾਨੂੰ ਅੱਖਾਂ ਦਿੱਤੀਆਂ ਨੇ, ਮਹਾਰਾਜ ਨੇ ਸਾਨੂੰ ਵਿਵੇਕ ਬੁੱਧ ਦਿੱਤੀ ਹੈ, ਮਹਾਰਾਜ ਨੇ ਸਾਨੂੰ ਗਿਆਨ ਦਿੱਤਾ ਹੈ। ਇਸ ਕਰਕੇ ਸਿੱਖ ਕਦੀ ਬੇਈਮਾਨ ਨਹੀਂ ਹੁੰਦਾ, ਸਿੱਖ ਕਦੀ ਝੂਠ ਅਤੇ ਨਿੰਦਾ ਵਿੱਚ ਨਹੀਂ ਜੁੜਦਾ, ਸਿੱਖ ਕਦੀ ਨਾਸਤਿਕਵਾਦੀ ਸੋਚ ਦਾ ਸ਼ਿਕਾਰ ਨਹੀਂ ਹੈ, ਸਿੱਖ ਕਦੀ ਅਗਿਆਨਤਾ ਵਿੱਚ ਨਹੀਂ ਭਟਕਦਾ। ਸਿੱਖ ਨੂੰ ਮਹਾਰਾਜ ਨੇ ਵਿਵੇਕ ਬੁੱਧ ਦਿੱਤੀ ਹੈ। ਇਹ ਜਿਤਨਾ ਪਸਾਰਾ ਹੈ ਨਾ, ਜਿਹੜੇ ਲੋਕ ਕਬਰਾਂ 'ਤੇ ਭੱਜੇ ਫਿਰਦੇ ਨੇ, ਜਿਹੜੇ ਲੋਕ ਵਹਿਮਾਂ ਭਰਮਾਂ ਦੇ ਅੰਦਰ ਪਏ ਹੋਏ ਨੇ, ਜਿਹੜੇ ਜੰਤਰਾਂ ਮੰਤਰਾਂ ਅਤੇ ਤੰਤਰਾਂ ਵਿੱਚ ਪਏ ਹੋਏ ਨੇ, ਅਸਲ ਦੇ ਅੰਦਰ ਇਹ ਇੱਕ ਅਗਿਆਨਤਾ ਹੈ, ਇਹ ਇੱਕ ਨੀਂਦਰ ਹੈ ਮਾਇਆ ਦੀ। ਅੰਦਰ ਮਾਇਆ ਮੋਹ ਕਰਕੇ, ਪਦਾਰਥਵਾਦ ਕਰਕੇ ਬੰਦੇ ਦੀ ਜ਼ਿੰਦਗੀ ਦੇ ਅੰਦਰ ਇੱਕ ਐਸਾ ਹਨੇਰਾ, ਉਹਦੇ ਅੰਦਰ ਲਹੂ ਆ ਜਾਂਦਾ, ਉਹਦੇ ਅੰਦਰ ਡਰ ਪੈਦਾ ਹੁੰਦਾ। ਗੁਰਮੁਖ ਨੂੰ ਨਾ ਕੋਈ ਲੋਭ ਹੈ, ਗੁਰਮੁਖ ਨੂੰ ਨਾ ਕੋਈ ਡਰ ਹੈ। ਲੋਭ ਦਿੱਤਾ, ਕਿਸੇ ਨੇ ਲਾਲਚ ਦਿੱਤਾ ਵੀ ਫਲਾਣੀ ਥਾਂ 'ਤੇ ਮੱਥਾ ਟੇਕਿਆ, ਫਲਾਣੀ ਕਬਰ 'ਤੇ ਮੱਥਾ ਟੇਕਿਆ, ਇੱਥੇ ਸੁੱਖ ਨਾ ਸੁੱਖਿਆ, ਬੰਦੇ ਦੇ ਮਨ ਦੇ ਅੰਦਰ ਲਾਲਚ ਪੈਦਾ ਹੋ ਗਿਆ। ਹਾਂ ਮੈਂ ਆਹ ਕੰਮ ਕਰਾਂਗਾ ਜੇ ਮੇਰਾ ਆਹ ਕੰਮ ਹੋ ਜਾਏ। ਹੁਣ ਦੇਖੋ ਕਿਸੇ ਥਾਂ ਦੇ ਉੱਤੇ 10 ਬੰਦਿਆਂ ਨੇ ਸੁੱਖ ਨਾ ਸੁੱਖੀ ਵੀ ਸਾਡੇ ਮੱਝਾਂ ਦੇ ਕੱਟੀਆਂ ਹੋਣ, ਅਤੇ 5 ਤਾਂ ਆਪੇ ਹੀ ਹੋ ਜਾਣੀਆਂ, ਅਤੇ ਜਿਨ੍ਹਾਂ ਦੀਆਂ ਹੋ ਗਈਆਂ ਉਹਨਾਂ ਨੇ ਫਿਰ ਉੱਥੇ ਕਿੱਲੇ, ਉੱਥੇ ਫਿਰ ਰੱਸੇ, ਉੱਥੇ ਫਿਰ ਦੁੱਧ। ਉਹ ਸਿਰਫ ਇਸੇ ਲੋਭ ਕਰਕੇ ਜਿਹੜੇ ਬੰਦੇ ਇਹੋ ਜਿਹੀਆਂ ਥਾਵਾਂ 'ਤੇ ਗਏ ਜੀ ਪੁੱਤਰ ਦੀ ਦਾਤ ਹੋ ਜਾਏ, ਹੁਣ ਉਹ ਤੁੱਕੇਬਾਜ਼ ਬੰਦੇ ਨੇ। ਆਹ ਜਿੰਨਾ ਪਸਾਰਾ ਹੈ ਨਾ, ਇਹ ਜਿੰਨੇ ਮੇਲੇ ਨੇ ਇਹ ਸਭ ਤੁੱਕੇਬਾਜ਼ ਨੇ। ਤੁੱਕੇ ਲਾਉਣੇ ਆ, ਤੁੱਕਾ ਜਿਹਦਾ ਚੱਲ ਗਿਆ ਠੀਕ ਹੈ, ਜਿਹਦਾ ਤੁੱਕਾ ਚੱਲ ਗਿਆ ਉਹਨੇ ਕਹਿਣਾ ਜੀ ਮੈਨੂੰ ਤਾਂ ਇੱਥੋਂ ਹੀ ਸਭ ਕੁਝ ਲੱਭਾ। ਇਹ ਅਗਿਆਨਤਾ ਹੈ, ਨਾ ਸਮਝੀ ਹੈ। ਸਤਿਗੁਰੂ ਮਹਾਰਾਜ ਨੇ ਜੀਵ ਨੂੰ ਇਹ ਗੱਲ ਦ੍ਰਿੜ ਕਰਾਈ ਕਿ ਕਰਨ ਕਰਾਉਣ ਵਾਲਾ ਪਰਮਾਤਮਾ ਹੈ, ਵਾਹਿਗੁਰੂ ਹੈ, ਨਿਰੰਕਾਰ ਹੈ, ਪਰਮੇਸ਼ਵਰ ਹੈ। ਇਸ ਕਰਕੇ ਇਸ ਅਗਿਆਨਤਾ ਵਿੱਚੋਂ ਲੋਭ ਅਤੇ ਡਰ, ਸੱਪ ਤੋਂ ਡਰਦਾ, ਆ ਗੁੱਗੇ ਦੀ ਪੂਜਾ ਕਰਦੇ, ਚੀਨ ਦੇ ਅੰਦਰ ਲੋਕ ਸੱਪ ਖਾਈ ਜਾਂਦੇ, ਇੱਥੇ ਲੋਕ ਸੱਪ ਦੀ ਪੂਜਾ ਕਰੀ ਜਾਂਦੇ, ਕੋਈ ਸੱਪ ਦੀ ਪੂਜਾ, ਕੋਈ ਬਾਂਦਰ ਦੀ ਪੂਜਾ, ਕੋਈ ਹਾਥੀ ਦੀ ਪੂਜਾ, ਕੋਈ ਚੂਹੇ ਦੀ ਪੂਜਾ, ਕੁਦਰਤੀ ਸ਼ਕਤੀਆਂ ਦੀ ਪੂਜਾ। ਇਹ ਸਾਰੀਆਂ ਚੀਜ਼ਾਂ ਸਾਡੇ ਡਰ ਵਿੱਚੋਂ ਪੈਦਾ ਹੁੰਦੀਆਂ ਨੇ, ਸਾਡੀ ਅਗਿਆਨਤਾ ਵਿੱਚੋਂ ਪੈਦਾ ਹੁੰਦੀਆਂ ਨੇ, ਸਾਡੀ ਨਾ ਸਮਝੀ ਵਿੱਚੋਂ ਪੈਦਾ ਹੁੰਦੀਆਂ, ਜਿੱਥੇ ਕਿਸੇ ਨੂੰ ਕੁਝ ਸਮਝਾਉਣ ਵਾਲਾ ਨਹੀਂ ਹੈ। ਆਹ ਸ਼ਨੀਵਾਰ ਦੇਖੋ, ਸਾਨੂੰ ਪਤਾ ਹੀ ਨਹੀਂ ਛਣੀ ਕੌਣ ਹੈ, ਛਣੀ ਦੀ ਗੁਰਮਤ ਦੇ ਅੰਦਰ ਕੀ ਮਾਨਤਾ, ਅਸੀਂ ਛਣੀਵਾਰ ਫਿਰ ਗੁਰਦੁਆਰੇ ਛੋਲਿਆਂ ਦਾ ਪ੍ਰਸ਼ਾਦ। ਬਈ ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਦਰ ਹੈ, ਛਣੀ ਦਾ ਦਰ ਨਹੀਂ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਭੇਟਾ ਕੜਾਹ ਪ੍ਰਸ਼ਾਦ ਹੈ, ਇਹ ਛਣੀ ਦੀ ਭੇਟਾ ਛਣੀ ਦੇ ਥਾਂ 'ਤੇ ਚੱਲ ਸਕਦੀ ਹੈ, ਗੁਰਦੁਆਰੇ ਨਹੀਂ ਚੱਲ ਸਕਦੀ। ਜਿਸ ਚੀਜ਼ ਦਾ ਗੁਰਮਤ ਦੇ ਅੰਦਰ ਰੱਤੀ ਭਰ ਵੀ ਵਿਚਾਰ ਨਹੀਂ ਹੈ, ਅਸੀਂ ਉਹਨਾਂ ਚੀਜ਼ਾਂ ਨੂੰ ਆਪਣੀ ਨਾ ਸਮਝੀ ਕਰਕੇ ਆਪਣੇ ਗੁਰਮਤ ਦੇ ਅਦਾਰਿਆਂ ਵਿੱਚ ਵੀ ਲੈ ਕੇ ਆ ਰਹੇ ਹਾਂ। ਪਿੰਡਾਂ ਦੇ ਅੰਦਰ ਲੋਕਾਂ ਨੇ ਘਰਾਂ ਦੇ ਅੰਦਰ ਮੜੀਆਂ ਬਣਾਈਆਂ, ਕਈ ਕਈ ਗੁਰਦੁਆਰਿਆਂ ਦੇ ਲਾਗੇ ਮੜੀਆਂ ਬਣਾ ਲਈ, ਇੱਥੇ ਫਲਾਣੇ ਦਾ ਪੈਰ ਹੈ, ਇੱਥੇ ਫਲਾਣੇ ਦਾ ਪੈਰ ਹੈ, ਉਹ ਜੀ ਵੀਰਵਾਰ ਦੀਵਾ ਜਗਾਉਣਾ ਜ਼ਰੂਰੀ ਹੈ। ਲੋਕ ਇਤਨੇ ਵਹਿਮ ਵਿੱਚ ਨੇ, ਇਤਨੇ ਡਰ ਵਿੱਚ ਨੇ ਕਿ ਉਹ ਗੁਰਮਤ ਦਾ ਪੱਲਾ ਫੜਨ ਤੋਂ ਝਿਜਕਦੇ ਨੇ। ਪਰ ਸਤਿਗੁਰੂ ਕਹਿੰਦੇ ਨੇ ਜਿਹੜਾ ਪਰਮੇਸ਼ਵਰ ਦਾ ਜਨ ਹੈ, ਗੁਰੂ ਦਾ ਸਿੱਖ ਹੈ, ਗੁਰੂ ਦਾ ਸੇਵਕ ਹੈ, ਉਹ ਆਪਣੇ ਮਨ ਕਰਕੇ ਜਾਗਦਾ ਹੈ, ਮਨ ਕਰਕੇ ਸੁਚੇਤ ਹੈ। ਉਸ ਦੀ ਜ਼ਿੰਦਗੀ ਦੇ ਅੰਦਰ ਵਹਿਮ ਭਰਮ ਨਹੀਂ ਹੈ, ਉਸ ਦੀ ਜ਼ਿੰਦਗੀ ਦੇ ਅੰਦਰ ਲੱਭ ਅਤੇ ਡਰ ਨਹੀਂ ਹੈ। ਐਸਾ ਬੰਦਾ ਜਿਹਨੂੰ ਮਹਾਰਾਜ ਨੇ ਆਖਿਆ, ਉਸ ਅਕਾਲ ਪੁਰਖ ਵਾਹਿਗੁਰੂ ਤੋਂ ਸਿਵਾ ਜਾਗਤ ਜੋਤ ਜਪੈ ਨਿਸਬਾਸੁਰ, ਏਕ ਬਿਨਾ ਮਨ ਨਾਇਕ ਨਾ ਅੰਨ, ਪੂਰਨ ਪ੍ਰੇਮ ਪ੍ਰਤੀਤ ਸਜੈ ਬ੍ਰਤ ਗੋਰ ਮੜੀ ਮਠ ਭੂਲ ਨ ਮਨ, ਤੀਰਥ ਦਾਨ ਦਇਆ ਤਪ ਸੰਜਮ, ਏਕ ਬਿਨਾ ਨ ਏਕ ਪਛਾਨੈ, ਪੂਰਨ ਜੋਤ ਜਗੈ ਘਟ ਮੈਂ, ਤਬ ਖਾਲਸ ਤਾਹੇ ਨ ਖਾਲਸ ਜਾਣੈ। ਉਹ ਖਾਲਸਾ, ਉਹ ਗੁਰੂ ਕਾ ਸਿੱਖ ਹੈ, ਜਿਹੜਾ ਆਪਣੀ ਜ਼ਿੰਦਗੀ ਦੇ ਅੰਦਰ ਪਰਮਾਤਮਾ ਨੂੰ ਮੰਨਦਾ, ਸ਼ਬਦ ਨੂੰ ਮੰਨਦਾ, ਸਤਸੰਗਤ ਦੀ ਸੇਵਾ ਕਰਦਾ, ਜਿਹੜਾ ਦੈਵੀ ਗੁਣਾਂ ਨੂੰ ਧਾਰਨ ਕਰਦਾ, ਜਿਹੜਾ ਗਿਆਨ ਨੂੰ ਧਾਰਨ ਕਰਦਾ, ਜਿਹੜਾ ਵਿਖਾਵੇ ਵਿੱਚ ਨਹੀਂ ਪੈਂਦਾ, ਅੱਜ ਸਾਡੀ ਜ਼ਿੰਦਗੀ ਦੇ ਅੰਦਰੋਂ ਸਾਡੀਆਂ ਸਾਰੀਆਂ ਸਮੱਸਿਆਵਾਂ ਦਾ ਇੱਕੋ ਹੀ ਹੱਲ ਹੈ, ਗੁਰੂ ਦਾ ਪੱਲਾ ਫੜ ਲਓ, ਗੁਰਮਤ ਨੂੰ ਗ੍ਰਹਿਣ ਕਰੋ, ਇਹ ਨਸ਼ੇ ਖਤਮ ਹੋ ਜਾਣਗੇ, ਇਹ ਦੰਭ ਅਤੇ ਪਖੰਡ ਖਤਮ ਹੋ ਜਾਏਗਾ, ਇਹ ਬਾਰਮੁਖੀ ਅਡੰਬਰ ਖਤਮ ਹੋ ਜਾਏਗਾ, ਇਹ ਰਿਸ਼ਵਤਖੋਰੀ ਖਤਮ ਹੋ ਜਾਏਗੀ, ਇਹ ਬੇਇਨਸਾਫੀ ਖਤਮ ਹੋ ਜਾਏਗੀ, ਉਸ ਵੇਲੇ ਜਦੋਂ ਅੰਦਰੋਂ ਜਾਗ ਪਵਾਂਗੇ, ਜਦੋਂ ਅੰਦਰੋਂ ਜੁੜ ਜਾਵਾਂਗੇ, ਜਦੋਂ ਅੰਦਰੋਂ ਸੁਚੇਤ ਹੋ ਜਾਵਾਂਗੇ, ਕਿਉਂਕਿ ਗੁਰਮਤਿ ਅਮਲੀ ਜੀਵਨ ਦਾ ਨਾਮ ਹੈ। ਮਹਾਰਾਜ ਨੇ ਸਾਨੂੰ ਇਹ ਇੱਕ ਬੜੀ ਸੁੰਦਰ ਜੀਵਨ ਜਾਚ ਦਿੱਤੀ ਹੈ, ਬੜੀ ਸੁੰਦਰ ਵਿਚਾਰਧਾਰਾ ਵਾਲਾ ਧਰਮ ਦਿੱਤਾ, ਬੜੀ ਸੁੰਦਰ ਜੀਵਨ ਦੀ ਜੁਗਤ ਦ੍ਰਿੜ ਕਰਾਈ ਹੈ। ਇਸ ਜੀਵਨ ਦੀ ਜੁਗਤ ਵਿੱਚ ਕਿਸੇ ਤਰ੍ਹਾਂ ਦਾ ਕੋਈ ਡਰ ਨਹੀਂ ਹੈ, ਕੋਈ ਘਬਰਾਹਟ ਨਹੀਂ ਹੈ, ਕੋਈ ਚਿੰਤਾ ਨਹੀਂ ਹੈ। ਬਚਣਗੇ ਇਸ ਸਮਾਜ ਦੇ ਅੰਦਰ ਇਸ ਨਸ਼ਿਆਂ ਤੋਂ ਉਹ ਬਚਣਗੇ ਜਿਹੜੇ ਗੁਰਮਤਿ ਦਾ ਪੱਲਾ ਫੜਨਗੇ, ਬਾਣੀ ਤੇ ਬਾਣੇ ਦੇ ਧਾਰਨੀ ਹੋਵੋ। ਦੇਖੋ ਅੱਜ ਜਿਹੜਾ ਸਿੱਖ ਬੱਚਾ ਜਾਂ ਬੱਚੀ ਬਾਣੀ ਤੇ ਬਾਣੇ ਦਾ ਧਾਰਨੀ, ਅੱਜ ਕਹਿੰਦੇ ਸਾਡੀ ਬੱਚੀਆਂ ਨੂੰ ਬੜਾ ਖਤਰਾ, ਸਮਾਜ ਬੜਾ ਭੈੜਾ ਹੋ ਗਿਆ। ਤੁਸੀਂ ਦੇਖੋ ਜੇ ਸਾਡੇ ਕੋਲ ਗੁਰਸਿੱਖੀ ਵਾਲਾ ਸਰੂਪ ਹੈ, ਸਾਡੇ ਬੱਚਿਆਂ ਕੋਲ, ਸਾਡੀਆਂ ਬੱਚੀਆਂ ਦੇ ਕੋਲ, ਤੇ ਉਹਨਾਂ ਨੂੰ ਕੋਈ ਖਤਰਾ ਨਹੀਂ ਹੈ। ਅੱਜ ਜੇ ਬੱਚੇ ਹੋਏ ਨੇ ਤੇ ਗੁਰਮੁਖ ਪਰਿਵਾਰ ਬਚਣਗੇ, ਅੱਜ ਏਡਸ ਵਰਗੀਆਂ, ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਜਿਨ੍ਹਾਂ ਦਾ ਬੰਦਾ ਸ਼ਿਕਾਰ ਹੋ ਰਿਹਾ, ਇਹਨਾਂ ਸਾਰੀਆਂ ਬਿਮਾਰਾਂ ਦਾ ਅਕਸਲ ਕਾਰਨ ਤਾਂ ਇਹੀ ਹੈ ਕਿ ਸਾਡੀ ਜਿਹੜੀ ਜੀਵਨ ਦੀ ਜੁਗਤ ਹੈ ਉਹ ਨਾਸਤਕਵਾਦੀ ਹੋ ਜਾ ਰਹੀ ਹੈ, ਪਦਾਰਥਵਾਦੀ ਹੋ ਜਾ ਰਹੀ ਹੈ, ਉਹ ਦੰਭ ਤੇ ਵਿਖਾਵੇ ਵਾਲੀ ਹੋ ਰਹੀ ਹੈ। ਗੁਰੂ ਮਹਾਰਾਜ ਨੇ ਜਿਹੜੀ ਸਾਦਗੀ, ਸੰਜਮ, ਪਵਿੱਤਰਤਾ ਸਾਡੇ ਜੀਵਨ ਦੇ ਅੰਦਰ, ਦਇਆ, ਧਰਮ, ਸਰਬੱਤ ਦਾ ਭਲਾ, ਤਿਆਗ ਔਰ ਕੁਰਬਾਨੀ ਦੇ ਜਜ਼ਬੇ ਭਰੇ ਨੇ, ਇਹ ਜਜ਼ਬੇ ਹੀ ਸਾਨੂੰ ਇੱਕ ਉੱਤਮ ਜੀਵਨ ਨਾਲ ਜੋੜਨਗੇ। ਤੇ ਉੱਤਮ ਜੀਵਨ ਨਾਲ ਜੁੜਿਆ ਹੋਇਆ ਸਤਿਗੁਰੂ ਮਹਾਰਾਜ ਕਹਿੰਦੇ ਨੇ, ਆਲਸ ਛੀਜ ਗਿਆ ਇਸ ਤਨ ਤੇ ਪ੍ਰੀਤਮ ਸਿਉ ਮਨ ਲਾਗਾ। ਉਸ ਦੀ ਜ਼ਿੰਦਗੀ ਦੇ ਅੰਦਰ ਮਾਇਆ ਮੋਹ ਕਰਕੇ ਇਹ ਨੀਂਦਰ ਨਹੀਂ ਹੈ, ਅਵੇਸਲਾਪਨ ਨਹੀਂ ਹੈ, ਉਹ ਲਾਈ ਲੱਗ ਨਹੀਂ ਹੈ। ਮੇਰੇ ਗੁਆਂਢੀ ਨੇ ਕਿਹਾ ਫਲਾਣੇ ਕੋਲ ਹੱਥ ਦਿਖਾ ਕੇ ਆਈਏ, ਮੈਂ ਵੀ ਚਲਾ ਗਿਆ। ਉਹਨੇ ਅੱਗੋਂ 100 ਤਰ੍ਹਾਂ ਦੇ ਵਹਿਮ ਪਾ ਦਿੱਤੇ, ਫਲਾਣੀ ਥਾਂ ਤੇ ਜਾ ਕੇ ਨਾਰੀਅਲ ਰੋੜ ਕੇ ਆ, ਲਾਲ ਕੱਪੜੇ ਦੇ ਅੰਦਰ ਪਾ ਕੇ ਆਹ ਚੀਜ਼ ਕਰ, ਉੱਥੇ ਮਾਂ ਦੀ ਦਾਲ ਚੜਾ, ਉੱਥੇ ਕੁਝ ਆਹ ਕਰ। ਇਹ ਸਾਰੀਆਂ ਚੀਜ਼ਾਂ ਉਹਨਾਂ ਬੰਦਿਆਂ ਨੂੰ ਜੀਵਨ ਦੇ ਅੰਦਰ ਵਿਆਪਦੀਆਂ ਜਿਹੜੇ ਸੁਚੇਤ ਨਹੀਂ ਨੇ, ਜਿਹੜੇ ਲਾਈ ਲੱਗ ਹੁੰਦੇ ਨੇ। ਪਰ ਗੁਰਮਤਿ ਨਾਲ ਜੁੜਿਆ ਹੋਇਆ ਬੰਦਾ, ਸਤਿਗੁਰੂ ਕਹਿੰਦੇ ਨੇ, ਉਸ ਦੀ ਜ਼ਿੰਦਗੀ ਦੇ ਅੰਦਰ ਆਲਸ ਛੀਜ ਗਿਆ ਇਸ ਤਨ ਤੇ, ਉਹਦੀ ਜ਼ਿੰਦਗੀ ਦੇ ਅੰਦਰ ਆਲਸ ਨਹੀਂ ਹੈ, ਅਵੇਸਲਾਪਨ ਨਹੀਂ ਹੈ, ਉਹ ਅੰਦਰੋਂ ਜਾਗਦਾ ਹੈ, ਅੰਦਰੋਂ ਸੁਚੇਤ ਹੈ, ਅੰਦਰੋਂ ਗਿਆਨ ਨਾਲ ਜੁੜਿਆ, ਅੰਦਰ ਉਸ ਦੇ ਵਿਵੇਕ ਬੁੱਧ ਹੈ। ਤੇ ਸਤਿਗੁਰੂ ਕਹਿੰਦੇ ਨੇ, ਆਲਸ ਛੀਜ ਗਿਆ ਇਸ ਤਨ ਤੇ ਪ੍ਰੀਤਮ ਸਿਉ ਮਨ ਲਾਗਾ, ਉਹਦਾ ਜਿਹੜਾ ਮਨ ਹੈ ਉਹ ਸਿਰਫ ਇੱਕ ਪਰਮੇਸ਼ਵਰ ਨਾਲ ਜੁੜਦਾ, ਇੱਕ ਅਕਾਲ ਪੁਰਖ ਵਾਹਿਗੁਰੂ ਨਾਲ ਜੁੜਦਾ। ਆਪਣੇ ਮਨ ਦੇ ਸ਼ੰਕੇ ਗੁਰੂ ਦੇ ਸ਼ਬਦ ਵਿੱਚੋਂ ਨਿਕਲਣੇ ਨੇ। ਇਸ ਜੀਵਨ ਦੇ ਅੰਦਰ ਗੁਰੂ ਦੇ ਦਰਸ਼ਨ, ਸਤਸੰਗਤ ਦੀ ਸੇਵਾ, ਇਸੇ ਕਰਕੇ ਮਹਾਰਾਜ ਨੇ ਆਖਿਆ ਸੀ, ਪੂਜਾ ਅਕਾਲ ਕੀ, ਪਰਚਾ ਸ਼ਬਦ ਕਾ ਔਰ ਦੀਦਾਰ ਖਾਲਸੇ ਕਾ। ਨਾ ਸਿੱਖ ਮੜੀਆਂ ਦਾ ਪੁਜਾਰੀ ਹੈ, ਨਾ ਸਿੱਖ ਮੂਰਤੀਆਂ ਦਾ ਪੁਜਾਰੀ ਹੈ, ਨਾ ਸਿੱਖ ਤਸਵੀਰਾਂ ਦਾ ਪੁਜਾਰੀ ਹੈ, ਨਾ ਸਿੱਖ ਦੰਭ ਤੇ ਪਖੰਡ ਦਾ ਪੁਜਾਰੀ ਹੈ। ਸਿੱਖ ਪਰਮੇਸ਼ਵਰ ਦੀ, ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਸਲਾਹ ਕਰਦਾ, ਸ਼ਬਦ ਦੇ ਰਾਹੀਂ ਆਪਣੇ ਮਨ ਦੇ ਸ਼ੰਕੇ ਦੂਰ ਕਰਦਾ ਔਰ ਗੁਰੂ ਕੇ ਸਿੱਖਾਂ ਦੀ ਸੇਵਾ ਕਰਕੇ ਸਰਬੱਤ ਦਾ ਭਲਾ ਮੰਗਦਾ ਜ਼ਿੰਦਗੀ ਦੇ ਅੰਦਰ। ਇਹ ਉੱਤਮ ਜੀਵਨ ਜਾਚ ਐਸੇ ਗੁਰੂ ਕੇ ਸਿੱਖਾਂ ਦੀ ਹੋ ਜਾਂਦੀ ਹੈ।
ਰਹਾਉ ਜਹ ਜਹ ਪੇਖੋ ਤਹ ਨਾਰਾਇਣ, ਸਗਲ ਕਟਾ ਮਹ ਤਗ।
ਸਤਿਗੁਰੂ ਕਹਿੰਦੇ ਨੇ, ਜੈ ਜੈ ਪੇਖੋ ਤਹ ਨਾਰਾਇਣ। ਇਸ ਵਿਵੇਕ ਬੁੱਧ ਵਾਲੀ ਮਾਨਸਿਕ ਅਵਸਥਾ ਦੇ ਅੰਦਰ, ਇਸ ਰੂਹਾਨੀਅਤ ਦੇ ਪ੍ਰਕਾਸ਼ ਦੇ ਅੰਦਰ, ਜਦੋਂ ਜੀਵ ਦੇ ਮਨ ਵਿੱਚ ਹਉਮੈ ਦਾ ਨਾਸ ਹੋ ਜਾਂਦਾ, ਆਪਾ ਭਾਵ ਬਿਨਸ ਜਾਂਦਾ, ਦਿਲ ਅਗਰ ਦਾਨਾ ਬਵਦ ਅੰਦਰ ਕਿਨਾਰ ਸ਼ਿਆਰ ਅਸਤ, ਚਸ਼ਮ ਗਰਬੀਨਾ ਬਵਦ ਹਰ ਤਰਫ ਦੀਦਾਰ ਅਸਤ। ਭਾਈ ਨੰਦ ਲਾਲ ਜੀ ਕਹਿੰਦੇ, ਜੇ ਤੇਰੀ ਜ਼ਿੰਦਗੀ ਦੇ ਅੰਦਰ ਵਿਵੇਕ ਬੁੱਧ ਹੈ, ਤੇਰੇ ਅੰਦਰ ਨਾਮ ਦਾ ਚਾਨਣ ਹੈ, ਤੇ ਤੈਨੂੰ ਹਰ ਪਾਸੇ ਉਸ ਵਾਹਿਗੁਰੂ ਦੇ, ਉਸ ਨਿਰੰਕਾਰ ਦੀ ਜੋਤ ਦੇ ਦੀਦਾਰ ਹੋਣਗੇ। ਸ਼ਮਾ ਮਹਿਫਿਲ ਮੇ ਚਮਨ ਮੇ ਗੁਲ ਫਲਕ ਪੇ ਮਿਹਰੋਵਾ, ਦੇਖਣੇ ਵਾਲਾ ਜੋ ਹਰ ਜਾਂ ਤੇਰੀ ਤਸਵੀਰ ਹੈ, ਬਾਗ ਦੇ ਅੰਦਰ ਜਿਹੜਾ ਫੁੱਲ ਹੈ, ਸ਼ਮਾ ਜਿਹੜੀ ਮਹਿਫਿਲ ਦੇ ਅੰਦਰ ਹੈ, ਆਕਾਸ਼ ਦੇ ਅੰਦਰ ਜਿਹੜੇ ਚੰਦਰਮਾ ਤਾਰੇ ਨੇ, ਦੇਖਣੇ ਵਾਲਾ ਜੋ ਹੋ, ਜੇ ਕੋਈ ਦੇਖਣ ਵਾਲਾ ਹੈ ਤੇ ਹਰ ਪਾਸੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਤਸਵੀਰ ਨਜ਼ਰ ਆਏਗੀ, ਉਸ ਦਾ ਸਰੂਪ ਨਜ਼ਰ ਆਏਗਾ। ਸਤਿਗੁਰੂ ਮਹਾਰਾਜ ਕਹਿੰਦੇ ਨੇ, ਜਦੋਂ ਮਨ ਦੇ ਅੰਦਰ ਭਰਮ ਦਾ ਨਾਸ ਹੋ ਜਾਂਦਾ, ਜਦੋਂ ਹਉਮੈ ਬਿਲਸ ਜਾਂਦੀ ਹੈ, ਗਿਆਨ ਦੀ ਆਧੀ ਆ ਜਾਂਦੀ ਹੈ, ਵਿਵੇਕ ਬੁੱਧ ਦਾ ਪ੍ਰਕਾਸ਼ ਹੋ ਜਾਂਦਾ, ਨਾਮ ਦਾ ਚਾਨਣ ਹੋ ਜਾਂਦਾ, ਫਿਰ ਐਸਾ ਬੰਦਾ ਜੈ ਜੈ ਪੇਖੋ ਤੈ ਹਜੂਰ ਦੂਰ ਕਤਹੂ ਨਾ ਜਾਈ, ਰੱਬ ਰਿਹਾ ਸਰਬੱਤਰ ਮੈਂ ਮਨ ਸਦਾ ਧਿਆਈ। ਫਿਰ ਜੀਵ ਨੂੰ ਐਸੀ ਸੂਝ ਪੈਦਾ ਹੋ ਜਾਂਦੀ ਹੈ ਕਿ ਇਸ ਸਾਰੇ ਪਸਾਰੇ ਦੇ ਅੰਦਰ ਇੱਕ ਨਾਮ ਦਾ ਸੂਤਰ ਹੈ, ਇੱਕ ਹੈ ਸੂਤਲ ਪਰੋਏ ਮਣੀਐ ਗਾਂਠੀ ਭਿੰਨ 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 ਤਣੀਐ ਫਿਰਤੀ ਮਾਲਾ ਬਹੁ ਵਿਦ ਪਾਏ ਖਿੱਚਿਆ ਸੂਤ ਤਾਂ ਆਈ ਠਾਏ। ਇਹ ਮਾਲਾ ਦੇ ਮਨਕੇ ਨੇ ਸਾਰਾ ਪਸਾਰਾ, ਸਾਰਾ ਕੁਦਰਤ ਦਾ ਪਸਾਰਾ, ਸਾਰੇ ਜੀਵ ਜੰਤੂ, ਇਹਨਾਂ ਦੇ ਅੰਦਰ ਇੱਕ ਸੂਤਰ ਹੈ। ਜਦੋਂ ਉਹ ਸੂਤਰ ਹੈ ਤੇ ਮਾਲਾ ਜਿਹੜੀ ਹੈ ਉਹ ਸੁੰਦਰ ਲੱਗਦੀ ਹੈ, ਜਦੋਂ ਸੂਤਰ ਖਿੱਚਿਆ ਜਾਂਦਾ ਤੇ ਮਾਲਾ ਦੇ ਮਨਕੇ ਖਿਲਰ ਜਾਂਦੇ ਨੇ। ਇਸੇ ਤਰੀਕੇ ਦ੍ਰਿਸ਼ਟਮਾਨ ਪਸਾਰਾ ਉਸ ਕਰਤੇ ਪੁਰਖ ਮਾਲਕ ਦੀ, ਅਕਾਲ ਪੁਰਖ ਵਾਹਿਗੁਰੂ ਦੀ ਪਰਮ ਸੱਤਾ ਨੇ ਧਾਰਨ ਕੀਤਾ ਹੋਇਆ। ਉਸ ਅਕਾਲ ਪੁਰਖ ਵਾਹਿਗੁਰੂ ਦੀ ਜੋਤ ਹਰ ਬੰਦੇ ਦੇ ਅੰਦਰ ਵਸਦੀ ਹੈ, ਹਰ ਸ਼ਹਿ ਦੇ ਅੰਦਰ ਵਸਦੀ ਹੈ। ਐਸੀ ਵਿਵੇਕ ਬੁੱਧ ਉਹਨਾਂ ਨੂੰ ਪ੍ਰਾਪਤ ਹੁੰਦੀ ਹੈ ਜਿਹੜੇ ਗੁਰੂ ਦੀ ਕਿਰਪਾ ਨਾਲ ਮਾਨਸਿਕ ਤੌਰ ਦੇ ਉੱਤੇ ਗਿਆਨ ਦੀ ਰੌਸ਼ਨੀ ਵਿੱਚ ਜੀਵਨ ਬਤੀਤ ਕਰਦੇ ਨੇ, ਜਿਹੜੇ ਅੰਦਰੋਂ ਨਾਮ ਨਾਲ ਜੁੜ ਕੇ ਆਤਮਕ ਸੂਝ ਨਾਲ ਜੁੜ ਜਾਂਦੇ ਨੇ। ਸਤਿਗੁਰੂ ਕਹਿੰਦੇ ਨੇ ਐਸੇ ਜੀਵਾਂ ਲਈ ਜੈ ਪੇਖੋ ਜੈ ਜੈ ਪੇਖੋ ਤਹਿ ਨਾਰਾਇਣ ਸਗਲ ਘਟਾ ਮੈਂ ਤਾਗਾ। ਤਾਗਾ ਤੋਂ ਭਾਵ ਜਿਹੜਾ ਇਹ ਸੂਤ ਹੈ, ਇਹ ਸਾਰੇ ਹਿਰਦਿਆਂ ਦੇ ਅੰਦਰ ਕੁਦਰਤ ਦੀ ਹਰ ਸ਼ੈ ਦੇ ਅੰਦਰ ਮਾਲਕ ਦਾ ਸੂਤਰ, ਮਾਲਕ ਦਾ ਧਾਗਾ ਜਿਹੜਾ ਹੈ ਉਹ ਪਰੋਇਆ ਹੋਇਆ ਹੈ।
ਨਾਮ ਉਦਕ ਪੀਵਤ ਜਨ ਨਾਨਕ ਤਿਆਗੇ ਸਭ ਅਨੁਰਾਗ।
ਗੁਰਦੇਵ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਹਨ, ਨਾਮ ਉਦਕ ਪੀਵਤ ਜਨ ਨਾਨਕ। ਹੇ ਨਾਨਕ, ਜਿਹੜੇ ਜਨ ਜਿਹੜੇ ਸੇਵਕ ਪਰਮੇਸ਼ਵਰ ਦੇ ਨਾਮ ਦਾ ਉਦਕ, ਉਦਕ ਦਾ ਭਾਵ ਹੈ ਜਲ, ਅਬ ਮੁਹਿ ਜਲਤ, ਰਾਮ ਜਲ ਪਾਇਆ, ਰਾਮ ਉਦਕ ਤਨ ਜਲਤ ਬੁਝਾਇਆ, ਜਿਹੜੇ ਇਹ ਗੁਰੂ ਦੇ ਸ਼ਬਦ ਦਾ ਠੰਡਾ ਜਲ ਛਕ ਲੈਂਦੇ ਨੇ, ਠੰਡਾ ਪਾਣੀ ਪੀ ਲੈਂਦੇ ਨੇ, ਸਤਿਗੁਰੂ ਕਹਿੰਦੇ ਨੇ ਐਸਾ ਜੀਵ ਜਿਹੜਾ ਪਰਮੇਸ਼ਵਰ ਦੇ ਨਾਮ ਦਾ ਅੰਮ੍ਰਿਤ ਭੁੰਚ ਲੈਂਦਾ, ਤਿਆਗੇ ਸਭ ਅਨੁਰਾਗਾ, ਆਪਣੀ ਜ਼ਿੰਦਗੀ ਵਿੱਚੋਂ ਹਰ ਤਰ੍ਹਾਂ ਦਾ ਅਨੁਰਾਗ, ਅਨੁਰਾਗ ਤੋਂ ਭਾਵ ਕੀ ਹੈ ਮੋਹ, ਮਮਤਾ, ਹੰਕਾਰ। ਮਹਾਰਾਜ ਨੇ ਸਾਨੂੰ ਇਹ ਨਹੀਂ ਆਖਿਆ ਵੀ ਅਸੀਂ ਗ੍ਰਸਥ ਛੱਡ ਕੇ ਜੰਗਲਾਂ ਵਿੱਚ ਚਲੇ ਜਾਈਏ, ਧੀਆਂ ਪੁੱਤਰਾਂ ਦਾ ਤਿਆਗ ਕਰਕੇ ਬ੍ਰਹਮਚਾਰੀ ਹੋ ਜਾਈਏ, ਕੰਮ ਧੰਦੇ ਛੱਡ ਕੇ ਵਿਹਲੜ ਹੋ ਜਾਈਏ, ਕਿਰਤ ਵਿਹਾਰ ਛੱਡ ਕੇ ਇਸ ਸਮਾਜ ਦੇ ਉੱਤੇ ਭਾਰੂ ਹੋ ਜਾਈਏ, ਬੋਝ ਬਣ ਜਾਈਏ। ਨਹੀਂ, ਨਾਨਕ ਸਤਿਗੁਰ ਭੇਟੀ ਹੈ ਪੂਰੀ ਹੋਵੇ ਜੁਗਤ, ਹੱਸਦਿਆਂ ਖਿਲੰਦਿਆਂ ਪਹਿਨੰਦਿਆਂ ਖਵੰਦਿਆਂ ਵਿੱਚੇ ਹੋਵੇ ਮੁਕਤ। ਸੰਸਾਰ ਵਿੱਚ ਰਹਿ ਕੇ ਮੋਹ ਤੋਂ ਉੱਪਰ ਉੱਠ ਕੇ ਰਹਿਣਾ, ਪਰਮੇਸ਼ਵਰ ਦਾ ਜਾਣ ਕੇ ਰਹਿਣਾ, ਅਕਾਲ ਪੁਰਖ ਵਾਹਿਗੁਰੂ ਦੀ ਹਸਤੀ ਨੂੰ ਆਪਣੇ ਅੰਦਰ ਮਹਿਸੂਸ ਕਰਕੇ ਹਉਮੈ ਭਾਵ ਤੋਂ ਰਹਿਤ ਰਹਿਣਾ, ਜਿਵੇਂ ਚਿੱਕੜ ਦੇ ਅੰਦਰ ਕਮਲ ਦਾ ਫੁੱਲ ਰਹਿੰਦਾ। ਸਤਿਗੁਰੂ ਕਹਿੰਦੇ ਨੇ ਤਿਆਗੇ ਸਭ ਅਨੁਰਾਗਾ, ਉਹ ਸੰਸਾਰ ਨਹੀਂ ਤਿਆਗਦਾ, ਪਰਿਵਾਰ ਨਹੀਂ ਤਿਆਗਦਾ, ਕੰਮ ਧੰਦਾ ਨਹੀਂ ਤਿਆਗਦਾ, ਮੋਹ ਮਮਤਾ ਤਿਆਗਦਾ, ਹੰਕਾਰ ਤਿਆਗਦਾ, ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ। ਇਹ ਅਨੁਰਾਗ, ਇਹ ਹੰਕਾਰ ਛੱਡਣ ਦੀ ਬਿਰਤੀ ਹੈ, ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੇ ਮੇਰਾ, ਇਹ ਤਿਆਗ ਦਾ ਜਜ਼ਬਾ, ਇਹ ਕੁਰਬਾਨੀ ਦਾ ਜਜ਼ਬਾ ਹੈ। ਸਤਿਗੁਰੂ ਕਹਿੰਦੇ ਨੇ ਗੁਰਮੁਖ ਜੀਵ ਆਪਣੇ ਮਨ ਦੇ ਅੰਦਰ ਕਰਤੇ ਪੁਰਖ ਮਾਲਕ ਦੇ ਚਰਨਾਂ ਦੀ ਪ੍ਰੀਤ ਰੱਖ ਕੇ ਆਪਣੇ ਜੀਵਨ ਵਿੱਚੋਂ ਹਰ ਤਰ੍ਹਾਂ ਦੀ ਮੋਹ ਮਮਤਾ, ਅਗਿਆਨਤਾ, ਹੰਕਾਰ, ਦੰਭ ਤੇ ਪਖੰਡ ਨੂੰ ਤਿਆਗ ਕੇ ਮਾਲਕ ਦੇ ਚਰਨਾਂ ਵਿੱਚ ਜੁੜਦੇ ਹਨ। ਉਹ ਸਾਧ ਸੰਗਤ ਇਤਨੀਆਂ ਕੋ ਬੇਨਤੀਆਂ ਪ੍ਰਵਾਨ ਕਰਨੀਆਂ, ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਫੁੱਲਾਂ ਦੀ ਖਮਾ, ਆਓ ਅੰਤਮ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ।
ਜਹ ਜਹ ਪੇਖੋ ਤਹਿ ਨਾਰਾਇਣ ਸਗਲ ਘਟਾ ਮਹਿ ਤਾਗ, ਨਾਮ ਉਦਕ ਪੀਵਤ ਜਨ ਨਾਨਕ ਤਿਆਗੇ ਸਭ ਅਨੁਰਾਗ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।